ਸਾਰੇ ਕ੍ਰਿਸ਼ਨਾ ਬੋਝੇ ਹਰ ਕੇ ਨਾਮ ਉੱਥੇ ਕੋਈ ਕ੍ਰਿਸ਼ਨਾ ਹੈ ਹੀ ਨਹੀਂ। ਜਿਹੜਾ ਅੰਦਰਲੇ ਦੁਨੀਆਂ ਵਿੱਚ ਟਿਕਿਆ ਹੋਇਆ ਫਿਰ ਕਰਕ ਵਿੱਚ ਟਿਕਿਆ ਹੋਇਆ ਉੱਥੇ ਬਾਹਰਲੀ ਕ੍ਰਿਸ਼ਨਾ ਨਹੀਂ, ਉੱਥੇ ਬਾਹਰਲੀ ਭਟਕਣਾ ਨਹੀਂ, ਬਾਹਰਲੀਆਂ ਡਿਜ਼ਾਇਰ ਨਹੀਂ। ਇੱਕ ਡਿਜ਼ਾਇਰ ਦੇ ਵਿੱਚ, ਨਾਮ ਦੀ ਡਿਜ਼ਾਇਰ ਵਿੱਚ ਖਾਸ ਵਿੱਚ ਸਾਰੀਆਂ ਖਾਸਾਂ ਇਹਦੀਆਂ ਪੂਰੀਆਂ ਹੋ ਗਈਆਂ, ਪੂਰਨ ਕੰਪਲੀਸ਼ਨ, ਫੁਲਫਿਲਮੈਂਟ ਹੋ ਗਈ ਇਹਦੀ ਸਿਰਫ ਨਾਮ ਦੇ ਵਿੱਚ। ਸਾਚ ਨਾਮ ਆਧਾਰ ਮੇਰਾ ਦਿਨ ਭੁੱਖਾਂ, ਸਭ ਸਾਰੀਆਂ ਭੁੱਖਾਂ ਮਿਟ ਗਈਆਂ ਜਦੋਂ ਉਹਨੂੰ ਇਹ ਨਾਮ ਦਾ ਰਸ ਆਇਆ, ਜਦੋਂ ਨਾਮ ਇਹਦੇ ਜੀਵਨ ਦਾ ਆਧਾਰ ਬਣਿਆ। ਹੁਣ ਆਧਾਰ ਨਹੀਂ ਬਣਿਆ ਨਾਮ, ਹੁਣ ਪੜ੍ਹਿਆ ਨਾਮ, ਸਿਰਫ ਅਸੀਂ ਸਿਰਫ ਨਾਮ ਨੂੰ ਗਾਇਆ ਹੈ ਜਾਂ ਨਾਮ ਦੀ ਵਿਚਾਰ ਕੀਤੀ ਹੈ ਜਾਂ ਨਾਮ ਦਾ ਪ੍ਰਚਾਰ ਕੀਤਾ ਹੈ, ਪਰ ਨਾਮ ਆਧਾਰ ਨਹੀਂ ਬਣਿਆ ਸਾਡਾ। ਇੱਕ ਆਧਾਰ ਹੁੰਦਾ, ਇੱਕ ਪ੍ਰਚਾਰ ਹੁੰਦਾ। ਠੀਕ, ਪ੍ਰਚਾਰ ਕਰਨਾ ਵੀ ਠੀਕ ਹੈ, ਗਾਉਣਾ ਵੀ ਠੀਕ ਹੈ, ਸੁਣਨਾ ਵੀ, ਪਰ ਸਵਾਲ ਆਪਾਂ ਅੱਗੇ ਵੱਧ ਕੇ ਅਸੀਂ ਉਹਨੂੰ ਆਧਾਰ ਉਨੀ ਦੇਰ ਤੱਕ ਟਿਕਾਓ ਨਾ ਆਵੇ ਜਿੰਨੀ ਦੇਰ ਤੱਕ ਨਾਮ ਸਾਡੇ ਜੀਵਨ ਦਾ ਆਧਾਰ ਨਾ ਬਣ ਜਾਵੇ। ਜਿਵੇਂ ਭੁੱਖਾ ਹੁੰਦਾ, ਰੋਟੀ ਕੋਈ ਮਰਜ਼ੀ ਦਿਖਾਈ ਜਾਵੇ, ਗੱਲਾਂ ਕਰੀ ਜਾਵੇ, ਕੁਛ ਕਹੀ ਜਾਵੇ ਜੀ ਬੜੀ ਸਬਜ਼ੀ ਸਵਾਦ ਬਣੀ, ਰੋਟੀ ਬੜੀ ਚੰਗੀ ਬਣੀ, ਉਹਨੂੰ ਤਸੱਲੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਉਹਦੇ ਅੰਦਰ ਨਾ ਚਲੀ ਜਾਵੇ ਰੋਟੀ, ਉਹ ਖਾ ਨਾ ਲਵੇ। ਨਾਮ ਦੀਆਂ ਗੱਲਾਂ ਸੁਣੀਆਂ ਬਹੁਤ ਚੰਗੀਆਂ ਨੇ, ਸੁਣ ਸੁਣ ਕੇ ਚਾਹ ਚੜਦਾ, ਸਾਨੂੰ ਭੁੱਖ ਲੱਗਦੀ ਹੈ, ਫਿਰ ਜਾ ਕੇ ਉਹ ਤਰੁੱਟ ਕੇ ਸਾਡੇ ਤੇ ਨਾਮ ਦੀ ਬਖਸ਼ਿਸ਼ ਕਰਦਾ ਔਰ ਨਾਮ ਦਾ ਜੀਵਨ ਸਾਡੇ ਜੀਵਨ ਦਾ ਆਧਾਰ ਬਣ ਜਾਂਦਾ। ਅੱਗੇ ਜਾ ਕੇ ਇਹ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਹੋ ਜਾਂਦਾ। ਸਿਮਰਨ ਕਰਦਿਆਂ ਕਰਦਿਆਂ ਇਹ ਕੀ ਹੁੰਦਾ, ਇਸ ਅੱਗੇ ਜਾ ਕੇ ਸਿਮਰਨ ਆਪ ਨਹੀਂ ਕਰਦਾ, ਸੋ ਸਿਮਰੇ ਜਿਸ ਆਪ ਸਿਮਰਾਏ, ਨਾਨਕ ਤਾਂ ਕੇ ਲਾਗੂ ਪਾਏ। ਸੋ ਸਿਮਰੇ ਅੱਗੇ ਉਹ ਸਿਮਰਾਉਂਦਾ, ਇਹ ਨਹੀਂ ਸਿਮਰਦਾ ਅੱਗੇ ਜਾ ਕੇ, ਇਹ ਤਾਂ ਸਿਰ ਹੋ ਗਿਆ, ਸਿਮਰਨ ਤਾਂ ਹੋ ਰਿਹਾ ਸਾਡੇ ਅੰਦਰ, ਨਾਮ ਤਾਂ ਚੱਲ ਰਿਹਾ ਹੈ, ਗੁਣ ਤਾਂ ਸਾਡੇ ਅੰਦਰ ਗਾਏ ਜਾ ਰਹੇ ਨੇ, ਮਿਊਜ਼ਿਕ ਤਾਂ ਹੋ ਰਿਹਾ, ਸਿਰਫ ਅਸੀਂ ਉਹਦੇ ਨਾਲ ਹੋਰ ਬੇਸੁਰੇ ਹੋਏ ਪਏ ਹਾਂ, ਬਾਹਰਲੀ ਦੁਨੀਆਂ ਨਾਲ ਅਸੀਂ ਸੁਰ ਹੋਏ ਹਾਂ। ਪਰ ਜਿਵੇਂ ਜਿਵੇਂ ਇਹ ਸਾਧ ਸੰਗਤ ਦਾ ਸਹਾਰਾ ਲੈ ਕੇ ਅੰਤਰਮੁਖੀ ਹੁੰਦਾ ਹੈ, ਜਦੋਂ ਮਨ ਇਹਦਾ ਅੰਦਰ ਸੁਰ ਹੁੰਦਾ, ਅੰਦਰ ਸਾਰਾ ਕੁਛ ਹੋ ਰਿਹਾ। ਕੀਰਤਨੀਆਂ ਪਤਾ ਕਿੰਨੂ ਕੀ ਹੈ, ਪੱਲੋ ਪੱਲੋ ਰੇ ਕੀਰਤਨੀ, ਆਹ ਵੀ ਠੀਕ ਨੇ, ਜਿਹੜੇ ਕੀਰਤਨ ਕਰਦੇ ਨੇ ਇਹ ਵੀ ਠੀਕ ਹੈ। ਉਹ ਕਹਿੰਦੇ ਕੋ ਠਾਕ, ਜੇ ਕੋ ਆਪਣੇ ਠਾਕਰ ਭਾਵੇ, ਜੇ ਕੋ ਆਪਣੇ ਠਾਕਰ ਭਾਵੇ, ਕੋਟ ਮਧੇ ਕੋ ਕੀਰਤਨ ਗਾਵੇ। ਉਹ ਕਰੋੜਾਂ ਚ ਕੋਈ ਇੱਕ ਅੱਧਾ ਕੀਰਤਨੀਆ ਹੁੰਦਾ ਹੈ, ਕਿਹੜਾ ਜਿਹੜਾ ਆਪਣੇ ਠਾਕਰ ਨੂੰ ਭਾ ਗਿਆ, ਕਿਹੜਾ ਜਿਹਦੇ ਤੇ ਨਾਮ ਦੀ ਬਖਸ਼ਿਸ਼ ਹੋ ਗਈ, ਕਿਹੜਾ ਜਿਹੜਾ ਅੰਦਰਲੀ ਦੁਨੀਆਂ ਚ ਚਲਾ ਗਿਆ। ਸੋ ਅੰਦਰ ਇਹ ਗੁਣ ਗਾਏ ਜਾ ਰਹੇ ਨੇ, ਅੱਗੇ ਜਾ ਕੇ ਗੁਣ ਨਹੀਂ ਗਾਉਣੇ। ਉਹ ਕਹਿੰਦੇ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ ਤੇ ਦਿਨ ਰਾਤ ਵਾਜੇ ਤੇ ਕਿਵੇਂ ਗੁਣ ਗਾ ਲਵੇਗਾ। ਅਸੀਂ ਤਾਂ ਅੰਦਰ ਗੁਣ ਸੁਣਨੇ ਨੇ, ਉਹ ਰਸ ਰੂਪੀ ਗੁਣ ਨੇ। ਕਿਹਾ ਸੀ ਨਾ, ਮਿੱਠੇ ਹਰ ਗੁਣ ਗਾਓ ਜਿੰਦੂ ਤੋਂ, ਮਿੱਠੇ ਹਰ ਗੁਣ ਗਾਓ, ਮਿੱਠੇ ਗੁਣ ਨੇ, ਉਹ ਰਸ ਰੂਪ ਨੇ। ਉਹ ਜਦੋਂ ਮਨ ਅੰਦਰ ਰਸ ਵਿੱਚ ਵਿਸਮਾਦ ਹੋ ਜਾਂਦਾ, ਆਨੰਦ ਵਿੱਚ ਚਲਾ ਜਾਂਦਾ, ਉੱਥੇ 24 ਘੰਟੇ ਬਸ ਉਹਨੂੰ ਸਿਮਰਨ ਕਹਿ ਲਓ, ਉਹਨੂੰ ਜਾਪ ਕਹਿ ਲਓ, ਉਹਨੂੰ ਅਰਾਧਨਾ ਕਹਿ ਲਓ, ਉਹਨੂੰ ਚਿਤਾਰਨਾ ਕਹਿ ਲਓ, ਉਹਨੂੰ ਭਜਨ ਬੰਦਗੀ ਕੁਛ ਕਹਿ ਲਓ, ਜਦੋਂ ਇਹ ਉਹਦੇ ਵਿੱਚ ਗੁਆਚ ਗਈ ਗੱਲ ਕੀ, ਇਹਨੇ ਗੁਆਚਣਾ, ਹੀ ਵਿਲ ਗੈਟ ਲਾਸਟ ਇਨ ਦਾ ਲਵ ਆਫ ਗੁਰੂ ਐਂਡ ਗੋਡ। ਗੁਆਚਣ ਦਾ ਨਾਂ ਸੀ ਉਹ, ਉੱਥੇ ਜਾ ਕੇ ਜਦੋਂ ਗੁਆਚਦਾ 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 ਬਿਲਕੁਲ ਉਹਦੇ ਚ ਲੋਸਟ ਹੋ ਗਿਆ, ਉਹਨੂੰ ਸੀਗੇ ਆਪਣਾ ਮੂਲ ਪਛਾਣ। ਹਾਂਜੀ, ਸੱਚੇ ਸੇਤੀ ਰੱਤਿਆ ਮਿਲਿਆ ਲਿਥਾਵੇਂ ਸੌ, ਜਦ ਮਿੱਠੇ ਗੁਣ ਗਾਉਂਦਾ ਗਾਉਂਦਿਆਂ 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 ਇਹਦਾ ਮਨ ਬਿਲਕੁਲ ਨਿਰਮਲ ਹੋ ਜਾਂਦਾ, ਔਰ ਇਹਦੇ ਉੱਤੇ ਬਖਸ਼ਿਸ਼ ਹੁੰਦੀ ਹੈ ਤੇ ਕੀ ਮਿਲਿਆ ਲਿਥਾਵੇਂ ਥਾਂ। ਇਹ ਥਾਂ ਪਤਾ ਕਿਹਨਾਂ ਨੂੰ ਮਿਲਦਾ, ਜਿਹੜੇ ਲਿਥਾਵੇਂ ਦੁਨੀਆਂ ਵੱਲੋਂ, ਹੁਣ ਅਸੀਂ ਦੁਨੀਆਂ ਚ ਥਾਂ ਬਣਾਈ ਬੈਠੇ ਹਾਂ ਅਸੀਂ, ਇਸੇ ਕਰਕੇ ਰੱਬ ਦੇ ਘਰ ਚ ਕਿੰਨੀ ਮਰਜ਼ੀ ਬਾਣੀ ਪੜੀ ਜੀ, ਜਿਹਨੇ ਜੇ ਦੁਨੀਆਂ ਚ ਫਸੇ ਹੋਏ ਅਸੀਂ, ਰੱਬ ਦੇ ਘਰ ਚ ਥਾਂ ਨਹੀਂ। ਇਹ ਬਾਣੀ ਪੜ੍ਹ ਕੇ ਅਸੀਂ ਮਹਿਸੂਸ ਕਰਨਾ ਕਿ ਮੈਂ ਲਿਥਾਵਾਂ, ਅਜੇ ਤੱਕ ਮੈਨੂੰ ਅਸਲੀ ਥਾਂ ਨਹੀਂ ਪ੍ਰਾਪਤ ਹੋਇਆ, ਉਦੋਂ ਥਾਂ ਇਹ ਪ੍ਰਾਪਤ ਹੋਵੇਗਾ। ਆਪਾਂ ਕਹਿੰਦੇ ਨਾ ਅਮਰੋ ਲਿਥਾਵਾਂ, ਕਹਿੰਦੇ ਸੀ, ਕਹਿੰਦੇ ਹੁਣ ਤਾਂ ਮੈਂ ਲਿਥਾਵਾਂ ਨੀ, ਹੁਣ ਤਾਂ ਮੈਂ ਗੁਰੂ ਵਾਲਾ ਬਣ ਗਿਆ, ਪਹਿਲਾਂ ਲਿਥਾਵਾਂ ਸੀ, ਹੁਣ ਤਾਂ ਮੈਨੂੰ ਥਾਂ ਮਿਲ ਗਿਆ ਏ। ਸਾਨੂੰ ਵੀ ਹੌਸਲਾ ਹੋ ਜਾਏ ਜੇ ਸੰਗਤ ਮਿਲ ਰਹੀ ਹੈ, ਪਤਾ ਲੱਗਦਾ ਵੀ ਹਾਂ ਹੁਣ ਤਾਂ ਸਾਡਾ ਥਾਂ ਬਣ ਰਿਹਾ ਹੈ। ਆ ਥਾਂ ਬਣਾਉਣੀ ਨਾ, ਕੋਈ ਜਗ੍ਹਾ ਪਲਾਟ ਲੈ ਲਵੇ ਤੇ ਕਿੰਨਾ ਹੌਸਲਾ ਜੋ ਹੋ ਜਾਂਦਾ ਵੀ ਸਾਡੇ ਕੋਈ ਜਗ੍ਹਾ ਬਣ ਗਈ, ਹੁਣ ਅਸੀਂ ਕਹਿ ਸਕਦੇ ਸਾਡੇ ਜਗ੍ਹਾ ਹੈਗੀ। ਹੌਲੀ ਹੌਲੀ ਫਿਰ ਮਕਾਨ ਵੀ ਉਤਰ ਜਾਂਦਾ, ਫਿਰ ਮੂਲ ਵੀ ਹੋ ਜਾਂਦਾ, ਹੁਣ ਤਾਂ ਜੇ ਤਿਆਰੀ ਵਿੱਚ ਅਜੇ ਤਾਂ ਮਾੜਾ ਮੋਟਾ ਪਲਾਟ ਖਰੀਦਿਆ ਹੀ ਹੈ, ਖਰੀਦਿਆ ਵੀ ਕਿੱਥੇ ਸੌਦਾ ਸੌਦਾ ਕਰਨੇ ਪਏ ਜੇ। ਤੇ ਜਦੋਂ ਮਿਲ ਗਿਆ ਫਿਰ ਕੋਈ ਨਾ ਕੋਈ ਉੱਥੇ ਘਰ ਵੀ ਬਣਾ ਦੇਵੇਗਾ, ਕਿਹੜਾ ਨਿੱਜ ਘਰ, ਮਹਿਲ ਪਾਵੋ ਸੁੱਖ ਸਹਿਜੇ ਬੋਰ ਨਾ ਹੋਏ ਕੋ ਫੇਰਾ। ਸੋ ਪ੍ਰੈਪਰੇਸ਼ਨ ਹੈ ਸੰਗਤ ਦੇ ਵਿੱਚ ਆ ਕੇ ਅਸੀਂ ਉਸ ਘਰ ਦੀ ਤਿਆਰੀ ਕਰਨੀ ਆ ਕੇ, ਔਰ ਇਹ ਆਪਣੇ ਆਪ ਨਹੀਂ ਹੋ ਸਕਦੀ। ਆਪ ਘਰ ਕਿਵੇਂ ਬਣਾ ਲਵਾਂਗੇ, ਕਿੰਨੇ ਮਿਸਤਰੀ ਸਾਨੂੰ ਹਾਇਰ ਕਰਨੇ ਪੈਂਦੇ ਨੇ, ਕਿੰਨੇ ਲੇਬਰ ਸਾਨੂੰ ਹਾਇਰ ਕਰਨੀ ਪੈਂਦੀ ਹੈ, ਕਿੱਥੋਂ ਆਪਾਂ ਇੰਨੀ 2-3 ਬਿਲਡਿੰਗ ਬਣਾਉਣੀਆਂ, ਹੁਣ ਸਟੋਰੀ ਬਣਾਉਣੀ, ਹੁਣ ਆਪ ਕਰ ਲਵਾਂਗੇ ਸਾਰਾ ਕੁਛ। ਇਵੇਂ ਰੱਬ ਇਹ ਵੀ ਘਰ ਆਪਣੇ ਆਪ ਨਹੀਂ ਬਣਨਾ ਨਾ, ਇੱਕ ਆਪਣੇ ਲਈ ਆ ਮੇਲੇ, ਜੇ ਮੇਲੇ ਸਭ ਕੋ ਭਾਗਤ ਹੋਏ, ਕਹਿੰਦੇ ਆਪਣੇ ਆਪ ਜੇ ਚੀਜ਼ ਮਿਲਦੀ ਹੋਵੇ ਤੇ ਸਾਰੇ ਨੇ ਲੈ ਲੈਂਦੇ ਸਾਨੂੰ ਨਾ, ਇਹ ਤਾਂ ਤਿੰਨਾਂ ਪਿੱਛੇ ਛੁੱਟੀਏ ਪਾਏ ਜੋ ਸਾਥੀ ਸ਼ਰਮਾਏ, ਉਹਨਾਂ ਦੇ ਪਿੱਛੇ ਲੱਗ ਕੇ ਇਹ ਸਾਨੂੰ ਘਰ ਦੀ ਪ੍ਰਾਪਤ ਹੋਣੀ ਹੈ, ਜਿਹਨਾਂ ਦਾ ਇਹ ਘਰ ਬਣਿਆ ਹੋਵੇ। ਜਿਹਨਾਂ ਦਾ ਘਰ ਬਣਿਆ ਹੁੰਦਾ ਨਾ, ਉਹ ਕਿਸੇ ਦੀ, ਜਿਹਨਾਂ ਨੇ ਆਪ ਖਰੀਦਿਆ ਹੋਵੇ, ਉਹ ਕਿਸੇ ਦੀ ਘਰ ਖਰੀਦਣ ਵਿੱਚ ਮਦਦ ਕਰ ਸਕਦੇ ਨੇ, ਉਹ ਥੋੜ੍ਹਾ ਬਹੁਤ ਲੋਨ ਵੀ ਦੇ ਸਕਦੇ ਨੇ, पैसे भी दे सकते हैं, थोड़ा बहुत दिंदे ना। इवें जिन्हां दा घर बनिया हुंदा ना, उन्हां कोल लोन भी मिलता, संगत चुआ के माड़ा मोटा लोन मिलता है, यह रास मिलती है। पर यह जिहड़ी नाम भी बन गए, यह अपने आप नहीं, यह रास दे के वणज करवाउंदा है। वणज करावे दे रास रे अपने आप। जिवें लोन लैके ना लोकी पैसे कुछ नहीं होंगे, लोन लैन बैंक तो लोन लैके फिर अपना बिजनेस शुरू करते हैं, वो इन्ना प्रॉफिट हो जाता है, इन्ना लाभ बढ़ जाता है कि वो फिर वह लोन भी वापस कर देते हैं, तो प्रॉफिटेबल बिजनेस भी हो जाता है। ये नहीं साढ़े को है नहीं, हम कोई रास है नहीं गी, जिन्ना जिन्ना का बिजनेस चलता है उतो जाके ये रास लैनी। आप कहने ना हर रस की कीमत कही ना जाए, हर रस साधु साध समाए, सात संगत तो यह हरी का रस मिलता है, यह रास मिलती है, इत लोन मिलता है। हौली हौली यह लोन लैके अपना बिजनेस चला लीए, बस फिर तो अगे जा, जब यह बिजनेस चल पैंदा फिर खाओ खर्चो रल मिल पाई, टोट ना आवे वध हो जाए। अभी दुनिया के जिन्ने बिजनेस ने इन्हां च घाटा ही घाटा है, खुश वाधा भी होएगा पर घाटा भी नाल ही हुंदा है। पर रब का जिहड़ा बिजनेस है यह वध हो जाए, सदा ही लाभ है, इत्थे कोई टोटा मूल ना आवे। किन्ना वड्डा बिजनेस, पर इस बिजनेस च कोई विरला विरला पैंदा, किवें यह लाभ पता कितने प्राप्त होंगे? सुनो, हर हर लाभ साध संग पाइए, कर लै आवो लाद। हर हर लाभ साध संग पाइए, जो नाम का लाभ है लाहा है, यह कितने प्राप्त होंगे? साधु संगत दे विच आके, क्योंकि उत्थे वणजारे क्यों वणज कर लै लाहा बना सके, नाम के वणजारे होंगे ने, यह भी जाके इस वणज में पै जाता है, क्योंकि वह तो प्रॉफिट मान ही रहे होंगे ने, वह तो लाभ पै ही होंगे ने। हौली 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 भी बिजनेस जरा फलरिश हो जाता है, यह भी नाम के बिजनेस में वाधा हो जाता है, हौली वाधा वाधा वाधा। ये हर धन के भर लो भंडार, ये नाम दे इन्ने भंडारे पा दे, उत्थे तो फिर टोट ना आवे वध हो जाइए। शब्द अखुट बाबा नानका, खाए खर्चे तन माल। हर हर लाभ साध संग पाइए, कर लै आवो लाद। साध संग च इस सानू नाम दा लाभ प्राप्त हुंदा है, ते जदों लाभ प्राप्त होया ते की इन्हें अपना वह खजाना जिहड़ा सी भंडारे सी वह भर लै। हां जी, हर रस चाखत त्रापिया, मन रस लै हसना। यह तृप्त कदों होया? जदों इन्हें हरी दा रस चखिया। जिन्नी देर तक इहदा मन तृप्त, एक हुंदी तृप्त अवस्था, एक हुंदी तृप्त अगाए अवस्था। तृप्त हुंदी है उस रस नाल भर जाना, अगाए हुंदी है उस रस नाल भर के दिल लग जाना। किवें? जे पहला फुल पहला खुशबू नाल भरदा, यह हुंदी तृप्त, फिर भर के दिलदा, वह हुंदी अगाए अवस्था। इवें गुरमुख जन उस रस नाल पहला भरदा, वह इन्ना भर जाता कि वह फिर दिलन लग जाता, हर रस टुल टुल पाउंदा जी, वह अगाए अवस्था ते पहुंच जाता। हर रस चाखत त्रापिया, दूजे पास आप भी कहने हर रस पीवत सद ही राता, आन रसा खिन में लै जाता। जो हरी का रस आया तो दूजे जो रस थी ये अपने आप ही छुट गए, अपने आप ही लै गए, वह रस आवा ये रस नहीं पावा। हूं तो आप कहने जी फलाना शराब पींदा है छड़ दे, फलाना अमल ये छड़ दे, फलानी चीज छड़ दे, जो छड़ देगा तो फिर किसी होर पास लग जाएगा, एक अमल छड़ेगा दूजे अमल च पै जाएगा। भाई नहीं, उन्होंने कोई चंगा जहा सब्सटीट्यूट देइए, चंगा जे एक अमल ला दईए, जब वह अमल लग गया बाकी दुनिया के सारे जे अमल ने यह अपने आप ही छुट जाएंगे। सब तो उच्चा अमल तो सिर्फ नाम का अमल है, सब तो उच्चा अमल तो हरि का रस है, सब तो उच्चा अमल तो सिर्फ गुरबाणी का अमल है, जो साध संगत आके लगता है। सो जे कोई पींदा पूंदा भी है, चलो संगत लिया करिए प्यार नाल, इतने त्रुट के कोई नवा जहा रस देगा, जो ये आ गया तो आपे ही छुट जा रही है। वो साढ़े उत्थे सी कोई संगत हो रही थी बड़े प्यार दे नाल, ते घर वाली उन्हें किया समागम, कह अद्धा दिन बड़ा आनंद रस मानिया, वह घर गई तो घर वाला शराब पीती जाए, क्या कहती तू इतने डफी जाना, उधर देख की हो रहा, संगत इन लाहा लै रही ने, तू भी उठ के जा। वो आया बेचारा संगत से अगे शब्द पढ़ रहे थे, पीओ 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 पीओ, वो गया उन्हें सुनी, सुन के ना तो थले आ गया, कहीं कुछ सुने उथे, कहता अज तो उन्होंने मोहर ला दी, कहते पीओ 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 पीओ, तो कहने अगे की सुने कुछ अगे, तो अगे उन्होंने कहा ना महाराज पियो, कहना ये अगे जाके आ फिर देखा आप। एक बारी आया यह रस आया, उन्हें उस तो बाद उन्हें कभी हाथ ही नहीं लाया, एक बारी सर एंटर किया संगत के। सो भी जो यहोजे अमल उमल ने उन्होंने फट फुड़ के ले आया करिए, इतने एक गुरु नानक भी अमल नहीं बैठा है, यह गुरु नानक तो उन्होंने लभदा फिरता जेडे नाम के अमली बनना चाहते हैं, वो आप अमली सी, बाणी कहती अमली कौन ने असली, नाम रसैन जो रते नानक सच अमली। यह बाणी गुरमुखा अमलिया के नाल बहुत कंपेयर किया, कहते भी इन्हों का अमल तो लह लू जाता, यह तो रस रुच आन रसा खिन में लै जाता, हर रस के माते मन सदा आनंद, आन रसा में व्यापे खिंद, यह तो लह जाता। पर यह रस जरा चढ़ी रहे दे रात, यह जिन पीती से मस्त पे,
ਮਸਤੀ ਇੱਕ ਵਾਰੀ ਚੜ ਗਈ ਫਿਰ ਇਹ ਉਤਰਦੀ ਨਹੀਂ, ਇਹ ਨਾਮ ਦਾ ਰਸ ਆ ਗਿਆ ਫਿਰ ਇਹ ਲਹਿੰਦਾ ਹੀ ਨਹੀਂ, ਇਹ ਖੁਮਾਰੀ ਆ ਗਈ ਬਸ ਫਿਰ ਇਹ ਉਹਦੇ ਚੋਂ ਨਿਕਲਦਾ ਹੀ ਨਹੀਂ। ਉਹ ਇਹੋ ਜਿਹਾ ਨਸ਼ਾ ਹੈ ਨਾਮ ਦਾ। ਸਾਡਾ ਮਨ ਜਿਹੜਾ ਲੱਭਦਾ ਇਸ ਨਸ਼ੇ ਨੂੰ ਹੀ ਪਿਆ, ਪਰ ਇਹ ਨਸ਼ਾ ਨਾ ਹੋਣ ਕਰਕੇ ਇਹ ਬਾਹਰੋਂ ਪੂਰਤੀ ਕਰਦਾ ਪਿਆ। ਇਹ ਕਹਿੰਦਾ ਇੱਥੋਂ ਮੇਰੇ ਪੂਰੀ ਹੋ ਜਾਵੇ, ਖਾਸ਼ ਇੱਥੋਂ ਪੂਰੀ ਹੋ ਜਾਵੇ, ਸਾਰੀ ਦੁਨੀਆਂ ਧੂੜ ਮਾਰਦਾ, ਪਰ ਇਹਦੇ ਮਨ ਨੂੰ ਚੈਨ ਨਹੀਂ ਆਉਂਦਾ, ਆਉਣਾ ਵੀ ਨਹੀਂ ਚੈਨ, ਕਿਉਂਕਿ ਮਨ ਸਾਡਾ ਇਸ ਦੁਨੀਆਂ ਦਾ ਨਹੀਂ। ਮਨ ਤੋਂ ਜੋਤ ਸਰੂਪ ਹੈ, ਇਹਦਾ ਅਸਲੀ ਸਰੂਪ ਹੈ ਜੋਤ ਆਤਮਾ, ਔਰ ਜਿੰਨੀ ਦੇਰ ਤੱਕ ਆਤਮਕ ਦੁਨੀਆਂ ਦਾ ਰਸ ਨਹੀਂ ਆਉਂਦਾ ਓਨੀ ਦੇਰ ਤੱਕ ਇਹ ਚੈਨ ਨਹੀਂ ਆ ਸਕਦਾ, ਓਨੀ ਦੇਰ ਤੱਕ ਇਹਨੂੰ ਸ਼ਾਂਤੀ ਨਹੀਂ ਆ ਸਕਦੀ, ਇਹਨੂੰ ਟਿਕਾਓ ਨਹੀਂ ਆ ਸਕਦਾ। ਸ਼ਾਂਤੀ ਕਿੱਥੇ ਆਉਣੀ? ਸਿਮਰਤ ਸ਼ਾਂਤ ਮਹਾ ਸੁੱਖ ਪਾਈਏ, ਮਿਟ ਜਾਏ ਸਗਲ ਵਿਖਾਤ। ਹਾਂਜੀ, ਸਿਮਰਤ ਸ਼ਾਂਤ ਮਹਾ ਸੁੱਖ ਪਾਈਏ, ਸਿਮਰਨ ਦੇ ਵਿੱਚ, ਸਿਮਰਨ ਕਰਦਿਆਂ ਕਰਦਿਆਂ ਨਾਮ ਦੇ ਵਿੱਚੋਂ ਇਹਨੂੰ ਸ਼ਾਂਤੀ ਆਈ, ਸ਼ਾਂਤੀ ਮਹਾ ਸੁੱਖ ਪਾਈਏ। ਆ ਕਿੰਨੇ ਸੋਹਣੇ ਲਫ਼ਜ਼ ਵਰਤੇ ਨੇ ਗੁਰੂ ਸਾਹਿਬਾਂ ਨੇ, ਸੁੱਖ ਨਹੀਂ ਕਿਹਾ ਮਹਾ ਸੁੱਖ ਪਾਈਏ। ਪਰ ਕਦੋਂ ਜੇ ਸਿਮਰਨ ਕੀਤਾ, ਮਿਟ ਜਾਏ ਸਗਲ ਵਿਖਾਲ, ਸਾਰੇ ਸਾਡੇ ਦੁੱਖ ਦਰਦ ਦੂਰ ਹੋ ਗਏ ਜਦੋਂ ਉਹਦੇ ਅਸੀਂ ਸਿਮਰਨ ਕੀਤਾ ਸੀ, ਕਿਉਂਕਿ ਸਿਮਰਨ ਹੀ ਇੱਕ ਐਸੀ ਜੁਗਤੀ ਹੈ ਜਿਹਨੇ ਸਾਨੂੰ ਅੰਤਰਮੁਖੀ ਕਰਕੇ ਨਾਮ ਦੇ ਸਰੋਵਰ ਤੱਕ ਲੈ ਕੇ ਜਾਣਾ, ਨਾਮ ਦੇ ਰਸ ਤੱਕ ਲੈ ਕੇ ਜਾਣਾ, ਕਿਉਂਕਿ ਨਾਮ ਦਾ ਖੂਟਾ ਜਿਹੜਾ ਹੈ ਇਹ ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਾਹ, ਸਾਰਿਆਂ ਦੇ ਅੰਦਰ ਇਹ ਨਾਮ ਦਾ ਖੂਟਾ ਹੈ, ਨਾਮ ਦਾ ਸਰੋਵਰ ਅੰਦਰ ਚੱਲ ਰਿਹਾ ਹੈ, ਨਾਮ ਦੀ ਰੌਣਕ ਚੱਲ ਰਹੀ ਹੈ, ਇਹ ਡਿਵਾਈਨ ਲਾਈਫ ਕਰੰਟ ਸਾਡੇ ਅੰਦਰ ਚੱਲ ਰਿਹਾ, ਸਿਰਫ ਅਸੀਂ ਮਨ ਨੂੰ ਹੀ ਸੁਰ ਕਰਨਾ। ਜਿਵੇਂ ਜਲੰਧਰ ਤੋਂ ਕੀਰਤਨ ਆ ਰਿਹਾ ਹੁੰਦਾ ਉਹ ਤਾਂ ਚੱਲ ਰਿਹਾ ਹੁੰਦਾ ਈਥਰ ਦੇ ਵਿੱਚ, ਉਹ ਤਾਂ ਟ੍ਰਾਂਸਮਿਸ਼ਨ ਤਾਂ ਹੁੰਦੀ ਹੈ, ਪਰ ਅਸੀਂ ਆਪਣੇ ਰੇਡੀਓ ਨੂੰ ਟਿਊਨ ਕਰਨਾ ਹੁੰਦਾ ਹੈ, ਜਦੋਂ ਟਿਊਨ ਕਰਦੇ ਪਕੜ ਲੈਂਦਾ। ਹੁਣ ਸਾਡਾ ਜਿਹੜਾ ਮੀਟਰ ਆਫ ਹੋਇਆ ਪਿਆ, ਸਾਡਾ ਰੇਡੀਓ ਲਾਹੌਰ ਨਾਲ ਇੰਟਿਊਨ ਹੈ, ਤਾਂ ਕਹਿੰਦੇ ਜੀ ਕੀਰਤਨ ਨਹੀਂ ਸੁਣਦਾ ਲੁਧਿਆਣਾ ਜਲੰਧਰ ਦਾ, ਕਿਵੇਂ ਸੁਣੇ? ਇਹਨੂੰ ਮੀਟਰ ਨੂੰ ਮੋੜ ਮੋੜ ਕੇ ਉੱਥੇ ਲਿਆਈ ਉਸੇ ਮੀਟਰ ਤੇ, ਫਿਰ ਸੁਣੇਗਾ ਨੂੰ ਇੱਥੇ ਆਉਣੇ ਆ। ਸਾਡਾ ਇਹ ਮੀਟਰ ਸਹੀ ਹੁੰਦਾ, ਮੀਟਰ ਮੋੜ ਮੋੜ ਕੇ ਹੌਲੀ ਗੁਰੂ ਆਪਣੀ ਕਿਰਪਾ ਦਾ ਮੀਟਰ ਮੋੜ ਮੋੜ ਕੇ ਸਾਡਾ ਸਹੀ ਜਗ੍ਹਾ ਤੇ ਕਰ ਦਿੰਦਾ, ਕੀਰਤਨ ਸੁਣਨ ਲੱਗ ਜਾਂਦਾ ਹੈ। ਫਿਰ ਕਹਿੰਦਾ ਹਾਂ ਵੀ ਬਾਕੀ ਇਹ ਕੋਈ ਆਨੰਦ, ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਅਸੀਂ ਸਾਰੇ ਕਹਿੰਦੇ ਕਹਿੰਦੇ ਜੀ ਬੜਾ ਆਨੰਦ ਆਉਂਦਾ ਸਾਨੂੰ, ਸੁਣਾਓ ਜੀ ਕੀ ਹਾਲ ਜੀ, ਬੜੇ ਆਨੰਦ ਚ, ਕਿੱਥੇ ਆਨੰਦ ਚ? ਆਨੰਦ ਚ ਤਾਂ ਉਦੋਂ ਆਨੰਦ ਆਵੇਗਾ ਜਦੋਂ ਸਾਨੂੰ ਅੰਦਰਲਾ ਰਸ ਪ੍ਰਾਪਤ ਹੋਇਆ, ਬਾਹਰ ਆਨੰਦ ਨੂੰ ਤਾਂ ਕਿਤੇ ਨਹੀਂ। ਆਨੰਦ ਪਿਆ ਮੇਰੀ ਮਾਂ, ਇਹ ਸਤਿਗੁਰੂ ਮੈਂ ਪਾਇਆ, ਉਸ ਦਿਨ ਆਨੰਦ ਪਿਆ ਉਦੋਂ ਹੋਇਆ ਜਦੋਂ ਸਤਿਗੁਰੂ ਮੈਂ ਪਾਇਆ, ਇਹ ਸਤਿਗੁਰੂ ਮੈਂ ਪਾਇਆ ਨਹੀਂ ਤੇ ਕੋਈ ਆਨੰਦ ਵੀ ਹੈ ਨਹੀਂਗਾ। ਇਹ ਜਿਹੜਾ ਸਾਡਾ ਆਨੰਦ ਅਸੀਂ ਜਿਹੜਾ ਮਾਨਿਆ, ਇਹ ਸੁਪਰ ਫਲੂਸ ਜਾਂਦਾ ਉੱਤੋਂ ਉੱਤੋਂ ਹੁੰਦਾ, ਤੇ ਸਾਡਾ ਵਿਰਾਗ ਹੁੰਦਾ ਨਾ, ਇਹਨੂੰ ਕਹਿੰਦੇ ਨੇ ਗਧਾ ਵਿਰਾਗ, ਇਹ ਉੱਤੋਂ ਉੱਤੋਂ ਜਾਂ ਸ਼ੈਲੋ ਜਿਹਾ ਹੁੰਦਾ, ਉੱਪਰੋਂ ਮਾੜਾ ਜਿਹਾ ਉਬਾਲ ਜਾਇਆ ਤੇ ਉਸੇ ਵੇਲੇ ਸ਼ਾਇਮਈ ਹੋ ਜਾਂਦਾ। ਨਹੀਂ, ਇੱਕ ਅੰਦਰੋਂ ਫੁੱਟਦਾ ਸਾਡਾ ਆਨੰਦ, ਅੰਦਰੋਂ ਆਨੰਦ, ਉਹ ਤਾਂ ਸਦਾ ਆਨੰਦ ਰਹੇ ਦਿਨ ਰਾਤੀ, ਸਦਾ ਉਹ ਆਨੰਦ ਸਦਾ ਦਾ ਹੈ, ਉਹ ਆਨੰਦ ਜਾ ਨਹੀਂ ਸਕਦਾ, ਕੁਛ ਵੀ ਹੋ ਜਾਵੇ ਉਸ ਆਨੰਦ ਵਿੱਚ ਇਹਨੂੰ ਦੁਨੀਆਂ ਦੇ ਦੁੱਖ ਦੁੱਖ ਨਹੀਂ ਲੱਗਦੇ, ਦੁਨੀਆਂ ਦੇ ਤਕਲੀਫਾਂ ਇਹਨੂੰ ਤਕਲੀਫ ਨਹੀਂ ਲੱਗਦੀ, ਉੱਥੇ ਕੋਈ ਚਿੰਤਾ ਨਹੀਂ, ਉੱਥੇ ਕੋਈ ਫਿਕਰ ਨਹੀਂ, ਉੱਥੇ ਕੋਈ ਦੁੱਖ ਨਹੀਂ, ਉੱਥੇ ਕੋਈ ਕਲੇਸ਼ ਨਹੀਂ, ਉਹ ਇਹੋ ਜਿਹਾ ਆਨੰਦ ਹੈ। ਜੇ ਕਿਤੇ ਆ ਜਾਵੇ ਤਾਂ ਉਸ ਆਨੰਦ ਵਿੱਚ ਸਾਰਾ ਕੁਛ ਹੀ, ਫਿਰ ਜੋ ਕੁਛ ਵੀ ਇਹ ਕਰਦਾ ਸਾਰੀ ਹੀ ਭਗਤੀ ਹੁੰਦੀ ਹੈ। ਉਹ ਕਿਸੇ ਨੂੰ ਪੰਜਾਬੀ ਨਹੀਂ ਸੀ ਆਉਂਦੀ, ਪੰਜਾਬੀ ਪੜ੍ਹਨਾ ਨਹੀਂ ਸੀ ਜਾਣਦਾ, ਤੇ ਬੜੇ ਰਸ ਵਿੱਚ ਸੀ, ਸਿਮਰਨ ਕਰਦਾ ਸੀ ਬੜੇ ਰਸ ਵਿੱਚ, ਉਹ ਵੀ ਕਦੇ ਗੁਆਚਿਆ ਰਹਿੰਦਾ ਸੀ। ਉਹ ਕਹਿੰਦੇ ਜੀ ਤੁਸੀਂ ਬਾਣੀ ਨਹੀਂ ਪੜ੍ਹਦੇ? ਸਿਮਰਨ ਤਾਂ ਕਰੀ ਜਾਂਦੇ, ਬਾਣੀ ਵੀ ਪੜ੍ਹਨੀ ਚਾਹੀਦੀ, ਬਾਣੀ ਸਿੱਖੋ ਤੁਸੀਂ। ਕਹਿੰਦੇ ਦੱਸੋ ਜੀ ਕਿਵੇਂ ਕਰਾਂ? ਕਹਿੰਦੇ ਜਾ ਉਹ ਫਲਾਣੇ ਹੈ ਉੱਥੇ ਸਿਖਾਉਂਦੇ ਨੇ, ਤੇ ਤੁਸੀਂ ਉਹਨਾਂ ਕੋਲ ਜਾ ਕੇ ਸਿੱਖ ਕੇ ਆਓ, ਜਾਓ ਪਹਿਲਾਂ ਆਨੰਦ ਸਾਹਿਬ ਸਿੱਖੋ ਜਾ ਕੇ, ਆਨੰਦ ਸਾਹਿਬ ਦੀ ਸੰਥਿਆ ਲੈ ਕੇ ਆਓ। ਕਹਿੰਦੇ ਸਤ ਬਚਨ, ਉਹ ਚਲੇ ਗਏ ਜਿਹੜੇ ਗਿਆਨਵੰਤ ਸੱਜਣ ਸੀ, ਉਹ ਬਹਿ ਗਏ। ਕਹਿੰਦੇ ਮੈਂ ਪਹਿਲਾਂ ਪਹਿਲਾਂ ਬੋਲਾਂਗਾ, ਅੱਗੇ ਅੱਗੇ ਬੋਲਾਂਗਾ ਤੇ ਪਿੱਛੇ ਪਿੱਛੇ ਬੋਲੀ। ਕਹਿੰਦੇ ਸਤ ਬਚਨ, ਉਹ ਬਹਿ ਗਿਆ। ਕਹਿੰਦੇ ਬੋਲ। ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ, ਉਹਨੇ ਅੱਖਾਂ ਬੰਦ ਕੀਤੀਆਂ। ਕਹਿੰਦੇ ਜੀ ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ, ਤੇ ਉਹ ਅਜੇ ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ। ਕਹਿੰਦਾ ਅੱਗੇ ਵੀ ਬੋਲ। ਕਹਿੰਦਾ ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ। ਕਹਿੰਦਾ ਅੱਗੇ ਨਹੀਂ ਬੋਲਦਾ। ਕਹਿੰਦਾ ਅੱਗੇ ਤੂੰ ਪੜੀ ਜਾ, ਮੈਂ ਜਿਹੜੀ ਚੀਜ਼ ਪਾਉਣੀ ਸੀ ਪਾ ਲਈ, ਮੈਂ ਮੇਰੀ ਮੈਨੂੰ ਜਿਹੜੀ ਚੀਜ਼ ਚਾਹੀਦੀ ਸੀ ਉਹ ਮੈਨੂੰ ਮਿਲ ਗਈ ਹੈ, ਬਾਕੀ ਸਾਰੀ ਬਾਣੀ ਤੇਰੇ ਵਾਸਤੇ ਆ। ਉਹ ਠੀਕ ਹੈ ਪੜ੍ਹ ਵੀ ਕਰੀਏ, ਪਰ ਕਿੰਨਾ। ਕਹਿੰਦੇ ਬੜੇ ਚੰਗੇ ਨੇ ਜਿਹੜੇ ਸੁਖਮਨੀ ਸਾਹਿਬ ਪੜ੍ਹਦੇ ਨੇ, ਪਰ ਬਾਹਲੇ ਚੰਗੇ ਨੇ ਜਿਹੜੇ ਇੱਕ ਲਾਈਨ ਪੜ੍ਹ ਕੇ ਉਹਦੇ ਵਿੱਚ ਗੁਆਚ ਜਾਂਦੇ ਨੇ। ਇਹ ਗੁਆਚਣ ਦਾ ਨਾਂ ਸੀ, ਇਹ ਸਾਰਾ ਕਰਮ ਕੀ ਸੀ ਕਿ ਅਸੀਂ ਅੰਦਰਲੇ ਰਸ ਵਿੱਚ ਗੁਆਚ ਜਾਈਏ, ਅੰਦਰਲੀ ਦੁਨੀਆਂ ਵਿੱਚ ਲਾਸਟ ਹੋ ਜਾਈਏ, ਅੰਦਰਲੀ ਹੁਣ ਇਕੱਲੇ ਆ, ਫਿਰ ਤੂੰ ਸਾਡਾ ਨਾਲ ਕੰਪੈਨੀਆ, ਤੂੰ ਮੇਰਾ ਰਾਖਾ ਸਭਨੀ ਥਾਈ ਨਾਲ ਹੋਵੇਗਾ। ਉਹ ਤਾਂ ਰਸ ਰੂਪ ਦਾਤਾ ਹੈ, ਉਹ ਤਾਂ ਪਿਆਰ ਰੂਪ ਦਾਤਾ ਹੈ, ਉਹ ਤਾਂ ਆਨੰਦ ਰੂਪ ਹੈ। ਸਾਰੇ ਜਿੰਨੇ ਗੁਣ ਨੇ, ਸਾਰੀਆਂ ਦਾਤਾਂ ਜਿਹੜੀਆਂ ਆਪਾਂ ਦੁਨੀਆਂ ਚੋਂ ਲੱਭਦੇ ਹਾਂ, ਇਹ ਉਹਦੇ ਵਿੱਚ ਨੇ। ਪਿਆਰ ਬਾਹਰੋਂ ਕਿਉਂ ਲੱਭਦੇ ਆ ਕਿ ਪਿਆਰ ਸਾਡੇ ਅੰਦਰ ਏ, ਰਸ ਬਾਹਰੋਂ ਕਿਉਂ ਲੱਭਦੇ ਤੇ ਰਸ ਸਾਡੇ ਅੰਦਰ ਏ, ਖੁਸ਼ੀਆਂ ਬਾਹਰੋਂ ਕਿਉਂ ਲੱਭਦੇ ਤੇ ਸਾਡੇ ਅੰਦਰ ਜਮਾ ਨੇ। ਉਹੀ ਚੀਜ਼ਾਂ ਆਪਾਂ ਬਾਹਰੋਂ ਲੱਭਣੇ ਜਿਹੜੀਆਂ ਸਾਨੂੰ ਅੰਦਰੋਂ ਮਿਲਣੀਆਂ ਨੇ। ਸਭ ਕਿਸ ਘਰ ਨੇ, ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਏ। ਹਾਂਜੀ, ਹਰ ਰਸ ਚੱਖਤ ਧਰਾਪਿਆ, ਮਨ ਰਸ ਲੈ ਹੱਸਣਾ। ਬਸ ਜਿਹੜਾ ਗੁਰਮੁਖ ਹੁੰਦਾ ਕਹਿੰਦੇ ਉਹਦੇ ਦੋ ਹੱਥੀ ਲੱਡੂ, ਇੱਕ ਐਸ ਹੱਥ ਚ ਕਰ ਦੋ ਜੀ, ਕਿਉਂਕਿ ਇਸ ਦੁਨੀਆਂ ਚ ਸੁੱਖ ਮਾਣਦਾ ਤੇ ਅਗਲੀ ਦੁਨੀਆਂ ਚ ਸੁੱਖ ਮਾਣਦਾ। ਉਹ ਹੱਸਦਾ, ਉਹ ਦੇਖ ਕੇ ਲੋਕਾਂ ਨੂੰ ਦੇਖ ਦੇ ਕੇ ਹੱਸਦਾ ਵੀ ਹੈ, ਤੁਹਾਨੂੰ ਉਹਨੂੰ ਅਫਸੋਸ ਵੀ ਹੁੰਦਾ ਕਹਿੰਦਾ ਉਹ ਕਿੱਥੇ ਫਸੀ ਹੋਈ, ਕਿੱਥੇ ਤੰਗੀ ਹੋਈ, ਛਿੱਕੇ ਤਾਂ ਦੁਨੀਆਂ। ਕਹਿੰਦੇ ਆਏ ਸੀ ਗੁਰੂ ਉਹਨਾਂ ਨੂੰ ਛਡਾਉਣ ਆਇਆ, ਕੋਈ ਵੀ ਨੀ ਨਿਕਲਦਾ ਮੰਗਦਾ, ਕੋਈ ਨੀ ਨਿਕਲਦਾ ਮੰਗਦਾ। ਉੱਤੋਂ ਉੱਤੇ ਕਹਿੰਦੇ ਜੀ ਸਾਨੂੰ ਬੜੀ ਭੁੱਖ ਹੈ ਸਰ। ਜੇ ਨੋਟ ਕਰੇ ਜਿਹਨੂੰ ਜਦੋਂ ਭੁੱਖ ਸ਼ੁਰੂ ਹੋ ਗਈ ਨਾ, ਭੁੱਖੇ ਨੂੰ ਭੁੱਖ ਹੋਵੇ, ਕਿਸੇ ਨੂੰ ਭੁੱਖ ਹੋਏ ਰੋ, ਉਹ ਟਿਕ ਕੇ ਨਹੀਂ ਬਹਿੰਦਾ ਜਿੰਨੀ ਦੇਰ ਤੱਕ ਉਹਦੀ ਭੁੱਖ ਪੂਰੀ ਨਾ ਹੋ ਜਾਵੇ। ਇਹ ਨਿਸ਼ਾਨੀ ਹੈ ਭੁੱਖ ਦੀ। ਜਿੱਦਣ ਸਾਨੂੰ ਅਸਲੀ ਤੌਰ ਤੇ ਨਾਮ ਦੀ ਭੁੱਖ ਲੱਗੀ, ਇਹ ਵੀ ਟਿਕੇਗਾ ਨਹੀਂ ਜਿੰਨੀ ਦੇਰ ਤੱਕ ਇਹਦੀ ਭੁੱਖ ਭੁੱਖਾ ਸਭ ਗਵਾਈਆਂ ਹੋ ਨਾ ਜਾਵੇ। ਇਹ ਨਿਸ਼ਾਨੀ ਹੈ ਸਾਡੀ ਭੁੱਖ ਦੀ। ਹੁਣ ਸਾਰੇ ਕਹਿੰਦੇ ਜੀ, ਕੋਈ ਕਹਿੰਦੀ ਬੀਬੀ ਕਹਿੰਦੀ ਮੈਂ ਤਾਂ ਫ੍ਰੀ ਹੋ ਗਈ ਹਾਂ, ਬਸ ਮੈਂ ਵਿਹਲੀ ਹੋ ਗਈ ਹਾਂ, ਹੁਣ ਸਾਰਾ ਇਸੇ ਵਾਸਤੇ ਕੰਮ ਤੇ ਆ। ਕੋਈ ਮੈਨੂੰ ਫਿਕਰ ਨਹੀਂ, ਮੇਰੀ ਸਾਰੀ ਦੁਨੀਆਂ ਨਾਲ ਟੁੱਟ ਗਈ ਹੈ, ਘਰਦਿਆਂ ਨਾਲ ਟੁੱਟ ਗਈ ਹੈ, ਕਿਸੇ ਨਾਲ ਮੇਰਾ ਲਗਾਉ ਨਹੀਂ, ਕਿਸੇ ਨਾਲ ਮੋਹ ਨਹੀਂ। ਉੱਥੇ ਗੁਰਮੁਖ ਘਰੇ ਖੜੇ ਸੀ, ਕਹਿੰਦੇ ਹਾਂ ਵੀ ਇਹ ਤਾਂ ਬੜੀ ਚੰਗੀ ਬੀਬੀ ਜੀ ਗੱਲ, ਤੁਹਾਡਾ ਕਿਸੇ ਨਾਲ ਮੋਹ ਨਹੀਂ, ਤੁਸੀਂ ਫ੍ਰੀ ਹੋ ਗਏ ਜੇ, ਹੁਣ ਤਾਂ ਤੁਸੀਂ ਵਿਹਲੇ ਹੋ ਗਏ ਜੇ, ਐਂ ਕਰੋ ਸਾਡੇ ਇੱਥੇ ਸਮਾਗਮ ਹੈ, 10 ਕੁ ਦਿਨ ਸਾਡੇ ਨਾਲ ਚੱਲੋ। ਕਹਿੰਦੀ ਇਹ ਕੰਮ ਬੜਾ ਮੁਸ਼ਕਲ, ਇਹ ਕੰਮ ਬਾਹਲਾ ਔਖਾ। ਕਹਿੰਦੇ ਤੁਸੀਂ, ਕਹਿੰਦੇ ਔਖਾ ਕਿਉਂ? ਕਹਿੰਦੀ ਬੜੇ ਕੰਮ ਕਰਨ ਵਾਲੇ ਨੇ ਘਰ ਦੇ ਵਿੱਚ, ਹੋਰ ਆਹ ਕਰਨਾ। ਕਹਿੰਦੇ ਹੁਣੇ ਤਾਂ ਤੁਸੀਂ ਕਹਿ ਘੇਟ ਜੇ ਮੈਂ ਵਿਹਲੀ ਆ, ਦੁਨੀਆਂ ਦੇ ਸੰਗਲ ਟੁੱਟੇ ਹੋਏ ਨੇ। ਕਿੱਥੇ ਟੁੱਟੇ ਹੋਏ ਨੇ? ਉੱਤੋਂ ਭਾਵੇਂ ਕਈ ਜੇ ਟੁੱਟੇ ਨੇ, ਅੰਦਰੋਂ ਸੰਗਲ ਪਏ ਹੁੰਦੇ ਨੇ ਸਾਨੂੰ, ਇਸੇ ਕਰਕੇ ਤਾਂ ਨਿਕਲ ਨਹੀਂ ਹੁੰਦਾ। ਜਿਹਦੇ ਟੁੱਟੇ ਹੋਣਗੇ ਉਹ ਤਾਂ ਕਹਿੰਦਾ ਹਾਂ ਜੀ ਦਸ ਦਿਨ ਉੱਥੇ ਇੰਨਾ ਰੰਗ ਵਰਤਣਾ, ਫਿਰ ਲੈ ਹੁਣੇ ਲੈ ਚੱਲੋ ਸਾਨੂੰ, ਉਹ ਨੀ ਦੇਰੀ, ਉਹ ਸੋਚੇਗਾ ਕਿਤੇ ਨਾ, ਹੁਣੇ ਹੁਣੇ ਲੈ ਚੱਲੋ। ਬਈ ਨਹੀਂ, ਇਹਦੇ ਲਈ ਜੇ ਆਪਾਂ ਚਾਹੁੰਦੇ ਹਾਂ ਕਿ ਇੰਨੀ ਉੱਚੀ ਸੁੱਚੀ ਦਾਤ ਮਿਲੇ, ਉਹਦੇ ਲਈ ਕੁਛ ਨਾ ਕੁਛ ਤਾਂ ਸੈਕਰੀਫਾਈਸ ਕਰੀਏ ਨਾ। ਸੈਕਰੀਫਾਈਸ ਇਜ਼ ਆਲਵੇਸ ਦੇਅਰ, ਸੈਕਰੀਫਾਈਸ ਤੋਂ ਬਿਨਾਂ ਕੋਈ ਦੁਨੀਆਂ ਦੀ ਚੀਜ਼ ਨਹੀਂ ਸਾਨੂੰ ਪ੍ਰਾਪਤ ਹੋਈ। ਜੇ ਆਪਾਂ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਇਹਨੇ ਉੱਚੇ ਸੱਚੇ ਨਾਮ ਦੀ ਪ੍ਰਾਪਤੀ ਕਰਨੀ ਹੈ, ਉਹਦੇ ਲਈ ਵੀ ਗਾਟ ਟੂ ਦੈਟ ਵੈਰੀ ਸੰਸੀਅਰ, ਵੈਰੀ ਸੀਰੀਅਸ, ਇਸ ਪਰ ਸੀਰੀਅਸ ਹੋਣਾ ਪਵੇਗਾ। ਆ ਬੱਚਾ ਕਿੰਨਾ ਪੜ੍ਹਾਈ ਕਰਨੀ ਹੁੰਦੀ, ਕਿੰਨਾ ਸੀਰੀਅਸ ਹੋ ਕੇ ਪੜ੍ਹਦਾ, ਕਦੇ ਫੈਠਾ ਪਾ ਕੇ ਕਰਦਾ? ਪੜ੍ਹਾਈ ਦੁਨੀਆਂ ਨਾਲ ਤਾਂ ਠਾਠਾ ਬਾਗਾ ਕਰੇਗਾ, ਪਰ ਪੜ੍ਹਾਈ ਦੇ ਵਿੱਚ ਉਹ ਮਨ ਲਾ ਕੇ ਸਾਰਾ ਕੁਛ ਕਰੇਗਾ। ਇਵੇਂ ਹੀ ਦੁਨੀਆਂ ਨਾਲ ਠਾਠਾ ਬਾਗਾ ਸ਼ੁਰੂ ਕਰ ਦਈਏ, ਤੇ ਰੱਬ ਦੇ ਨਾਲ ਇਸ ਪਾਸੇ ਮਨ ਲਾ ਕੇ ਚੱਲੀਏ ਆਪਾਂ। ਹਾਂਜੀ, ਬੁੱਧ ਪ੍ਰਕਾਸ਼ ਪ੍ਰਗਟ ਪਈ ਉਲਟ ਕਮਲ ਵਿਖਣਾ, ਜਿਹੜਾ ਅੰਦਰਲਾ ਕਮਲ ਸੀ ਇਹ ਕਰਕੇ ਖਿੜ ਗਿਆ। ਜਦੋਂ ਖਿੜ ਗਿਆ, ਨਾਮ ਨਾਮ ਦਾ ਕਮਲ ਖਿੜਿਆ ਜਦੋਂ, ਬੁੱਧ ਪ੍ਰਕਾਸ਼ ਪਈ। ਪਹਿਲਾਂ ਬੁੱਧ ਦੇ ਉੱਤੇ ਮੈਕੀ ਅੱਖ ਸੀ, ਇਹਦੀ ਬੁੱਧ ਮਲੀਨ ਹੋਈ ਪਈ ਸੀ, ਤੇ ਜਦੋਂ ਇਹ ਸੰਗਤ ਚ ਆਇਆ ਇਹਦੇ ਉੱਤੇ ਨਾਮ ਦਾ ਅੱਖ ਪੈ ਗਿਆ। ਉੱਥੇ ਕਹਿੰਦੇ ਭਗਤ ਦਇਆ ਤੇ ਬੁੱਧ ਪ੍ਰਗਾਸੇ, ਸੰਤ ਕਿਰਪਾ ਤੇ ਹਿਰਦੇ ਵਾਸੇ। ਭਗਤ ਦਇਆ ਤੇ, ਸਾਧ ਸੰਗਤ ਦੀ ਦਇਆ ਨਾਲ, ਕਿਰਪਾ ਦੇ ਨਾਲ ਇਹ ਸਾਡੀ ਬੁੱਧ ਪ੍ਰਗਾਸ਼ ਹੁੰਦੀ। ਇਹ ਬੁੱਧੀ ਜਿਹੜੀ ਹੈ ਅੱਗੇ ਜਾ ਕੇ ਵਿਵੇਕ ਬੁੱਧੀ ਚ ਬਦਲ ਜਾਂਦੀ, ਡਿਸਕ੍ਰਿਮੀਨੇਸ਼ਨ ਪਾਵਰ ਚ ਬਦਲ ਜਾਂਦੀ। ਹੁਣ ਸਾਡੀ ਬੁੱਧ ਮੈਲੀ ਹੋਣ ਕਰਕੇ ਸਾਨੂੰ ਚੰਗੇ ਮਾੜੇ ਦਾ ਗਿਆਨ ਨਹੀਂ, ਸਾਨੂੰ ਸੱਚ ਝੂਠ ਦਾ ਗਿਆਨ ਨਹੀਂ, ਸਾਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਵਾਕਈ ਇਹ ਦੁਨੀਆਂ ਝੂਠ ਹੈ, ਇਹ ਵਾਕਿਆ ਹੀ ਇਹ ਜਗ ਧੂਏ ਦਾ ਪਹਾੜ ਹੈ। ਜਦੋਂ ਇਹਦੀ ਬੁੱਧ ਤੇ ਨਾਮ ਦਾ ਪ੍ਰਗਾਸ਼ ਪਿਆ, ਜਦੋਂ ਇਹਦੀ ਬੁੱਧ ਪ੍ਰਗਾਸ਼ ਹੋਈ, ਭਗਤ ਹੈ ਬੁੱਧ ਪ੍ਰਗਾਸ਼, ਬੁੱਧ ਬੁੱਧ ਪ੍ਰਗਾਸ਼ ਹੋਇਆ, ਇਹਨੂੰ ਮਹਿਸੂਸ ਹੋਵੇਗਾ ਅਨੁਭਵ ਦੇ ਵਿੱਚ ਕਿ ਵਾਕਿਆ ਹੀ ਤੁਧ ਬਾਜ ਕੂੜੋ ਕੂੜ। ਜਦੋਂ ਇਹ ਮਹਿਸੂਸ ਹੋਇਆ ਤਾਂ ਫਿਰ ਇਹ ਕੂੜ ਨੂੰ ਛੱਡ ਕੇ ਸੱਚ ਦੀ ਤਲਾਸ਼ ਕਰੇਗਾ, ਦੁਨੀਆਂ ਛੱਡ ਕੇ ਨਾਮ ਦੀ ਤਲਾਸ਼ ਕਰੇਗਾ। ਮੈਂ ਕਿ ਦੁਨੀਆਂ ਚੋਂ ਇਸ ਖਲ ਜਗਤ ਚੋਂ ਆਪਸ ਦੁਨੀਆਂ ਚੋਂ ਨਿਕਲ ਕੇ ਖੁਲਕ ਨਾਮ ਖਦਾਇਆ ਵਿੱਚ ਆਉਣ ਦਾ ਇਹ ਯਤਨ ਕਰੇਗਾ। ਹੁਣ ਸਾਨੂੰ ਅੰਦਰੋਂ ਇਹ ਯਕੀਨ, ਇਹ ਪੜ੍ਹਦੇ ਹਾਂ ਆਪਾਂ ਕੂੜ ਰਾਜਾ ਕੂੜ ਪ੍ਰਜਾ ਕੂੜ ਸਰ ਸੰਸਾਰ, ਪਰ ਸਾਨੂੰ ਅੰਦਰੋਂ ਮਹਿਸੂਸ ਨਹੀਂ, ਅੰਦਰੋਂ ਅਨੁਭਵ ਚ ਨਹੀਂ ਚੀਜ਼ ਹੈਗੀ, ਅੰਦਰੋਂ ਯਕੀਨ ਹੈ ਨੀ ਸਾਨੂੰ। ਇਹ ਸਿਰਫ ਸਾਡੇ ਦਿਮਾਗੀ ਗਿਆਨ ਤੱਕ ਹੀ ਇਹ ਚੀਜ਼ਾਂ ਅਜੇ ਲਿਮਿਟਡ ਨੇ। ਜਦੋਂ ਅੰਦਰੋਂ ਸ਼ੁਰੂ ਹੋਈਆਂ, ਜਦੋਂ ਅੰਦਰੋਂ ਪਤਾ ਲੱਗਿਆ, ਤਾਂ ਫਿਰ ਜੇ ਪਤਾ ਲੱਗਦਾ ਸਾਨੂੰ ਇਹ ਚੀਜ਼ ਕੂੜੀ ਹੈ, ਮੈਂ ਇੱਧਰਲੇ ਪਾਸੇ ਜਾਵਾਂਗਾ ਮੇਰਾ ਠੋਕਰਾ ਨਹੀਂ, ਫਿਰ ਉੱਧਰ ਜਾਵੇਗਾ। ਜਿਹਨੂੰ ਪਤਾ ਲੱਗਦਾ ਮਾਇਆ ਨਾਗਰੀ ਤੇ ਨਾਗਰੀ ਵੱਲ ਤੁਰੇਗਾ, ਨਹੀਂ ਤੁਰੇਗਾ, ਫਿਰ ਦੂਜੇ ਪਾਸੇ ਜਾਵੇਗਾ। ਹੁਣ ਇਸ ਪਾਸੇ ਕਿਉਂ ਨਹੀਂ ਜਾਂਦਾ? ਕਾਰਨ ਕਿ ਇਹਨੂੰ ਅਜੇ ਦੁਨੀਆਂ ਸੱਚੀ ਲੱਗਦੀ। ਗੁਰੂ ਸਾਡਾ ਕਹਿੰਦਾ ਇਹ ਝੂਠ ਹੈ, ਇਹ ਕੂੜ ਹੈ, ਇਹ ਸੁਪਨੇ ਦੀ ਨਿਆਈ ਹੈ, ਇਹ ਧੂਏ ਦਾ ਪਹਾੜ ਹੈ, ਪਰ ਸਾਨੂੰ ਤਾਂ ਅਜੇ ਨਹੀਂ ਲੱਗਿਆ ਨਾ। ਚਲੋ ਜੇ ਨਹੀਂ ਲੱਗਿਆ ਸੀ, ਕਮ ਸੇ ਕਮ ਜੋਰ ਨਹੀਂ ਤਾਂ ਕਰਦੇ ਨਾ ਵੀ ਮੇਰੀਆਂ ਅੱਖਾਂ ਨਹੀਂ ਕੰਮ ਕਰਦੀਆਂ। ਤੂੰ ਕਹਿੰਦਾ ਇਹ ਝੂਠ ਹੈ, ਮੈਨੂੰ ਸੱਚ ਲੱਗਦੀ ਹੈ। ਤੂੰ ਕਹਿੰਦਾ ਸੁਪਨੇ ਦੀ ਨਿਆਈ ਹੈ, ਪਰ ਮੈਨੂੰ ਤਾਂ ਅਸਲੀ ਲੱਗਦੀ ਹੈ। ਤੂੰ ਕਹਿੰਦਾ ਧੂਏ ਦਾ ਪਹਾੜ ਹੈ, ਮੈਨੂੰ ਤਾਂ ਟਰੂਥ ਲੱਗਦੀ ਹੈ, ਸੱਚਾਈ ਲੱਗਦੀ ਹੈ। ਮਿਹਰਬਾਨ ਕੀਤਾ ਮੇਰੇ ਤੇ ਵੀ ਬਖਸ਼ਿਸ਼ ਕਰ, ਮੈਨੂੰ ਵੀ ਇਹੋ ਜਿਹੀਆਂ ਅੱਖਾਂ ਦੇ, ਜੋ ਕੁਛ ਤੂੰ ਦੇਖਣਾ ਉਹੀ ਕੁਛ ਮੈਂ ਦੇਖਾਂ। ਭਗਤੀ ਕੀ ਸੀ? ਭਗਤੀ ਕਰਦਿਆਂ ਕਰਦਿਆਂ ਹੂ ਬਹੂ ਸਾਡੀਆਂ ਵੀ ਅੱਖਾਂ ਉਹੋ ਜਿਹੀਆਂ ਹੋ ਜਾਣੀਆਂ ਨੇ ਜਿਹੜੀਆਂ ਗੁਰਬਾਣੀ ਦੀਆਂ ਅੱਖਾਂ ਨੇ, ਉਹੋ ਜਿਹੀ ਅੱਖਾਂ ਸਾਡੀਆਂ ਹੋ ਜਾਣੀਆਂ ਜਿਹੜੀਆਂ ਗੁਰੂ ਦੀਆਂ ਭਗਤਾਂ ਸੰਤਾਂ ਦੀਆਂ ਅੱਖਾਂ ਸੀ। ਉਹ ਦੇਖਦੇ ਸੀ ਇਵੇਂ ਸਰੂਪੀ ਸੰਸਾਰ ਤੋਂ ਦੇਖਦੇ, ਇਹ ਹਰ ਦਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਦੋਂ ਹਰੀ ਦਾ ਰੂਪ ਨਦਰੀ ਆਉਂਦਾ? ਜੋ ਦੇਖੇ ਸੋ ਤੇਰਾ ਰੂਪ, ਜਦੋਂ ਇਹਦਾ ਵਿਜ਼ਨ ਸਪਿਰਚੁਅਲ ਹੋ ਗਿਆ, ਇਹਦੀ ਅੱਖਾਂ ਆਤਮਕ ਹੋ ਗਿਆ। ਉਹ ਕਦੋਂ ਹੁੰਦੀਆਂ ਨੇ? ਜਦੋਂ ਇਹਦਾ ਮਨ ਨਿਰਮਲ ਹੁੰਦਾ, ਜਦੋਂ ਇਹਦਾ ਮਨ ਸਾਫ਼ ਹੋ ਜਾਂਦਾ, ਪਿਓਰੀਫਾਈ ਹੋ ਜਾਂਦਾ, ਉਦੋਂ ਫਿਰ ਇਹਦਾ ਸ਼ੀਸ਼ਾ ਹੀ ਬਦਲ ਜਾਂਦਾ। ਉਦੋਂ ਆਹ ਦੁਨੀਆਂ ਨਹੀਂ ਦੇਖਦਾ, ਇਹ ਦੁਨੀਆਂ ਦੇ ਪਿੱਛੇ ਜਿਹੜੇ ਕਰੰਟ ਚੱਲ ਰਿਹਾ, ਇਹਦੇ ਪਿੱਛੇ ਨਾਮ ਦੀ ਸਭਾ ਚੱਲ ਰਹੀ ਹੈ, ਜਿਹੜਾ ਉਹ ਐਸੈਂਸ ਹੈ, ਡਿਵਾਈਨ ਐਸੈਂਸ ਤੇ ਨਿਚੋੜੇ, ਫਿਰ ਉਹਦੇ ਦਰਸ਼ਨ ਕਰਦਾ। ਫਿਰ ਕਹਿੰਦਾ ਜੈ ਜੈ ਪੇਖਾਂ ਤੈ ਤੈ ਤੂੰ ਹੈ, ਤੁਝ ਸੇ ਨਿਕਸੀ ਫੂਟ ਮਰਾਂ। ਜੀਵਨ ਦਾ ਮੱਛੀ ਵਾਲਾ ਹਾਂਜੀ ਸੀਤਲ ਸ਼ਾਂਤ ਸੰਤੋਖ ਹੋਏ ਸਭ ਬੁੱਝੀ ਤ੍ਰਿਸ਼ਨਾ। ਜਦੋਂ ਇਹਨੂੰ ਉਹ ਰਸ ਆਇਆ, ਨਾਮ ਦਾ ਰਸ ਆਇਆ, ਕੀ ਹੋਇਆ, ਕੀ ਗੁਣ ਕੀ ਪ੍ਰਾਪਤ ਹੋਏ? ਸੀਤਲ ਸ਼ਾਂਤ ਸੰਤੋਖ ਹੋਏ, ਸੀਤਲ ਤਾਂ ਆ ਗਈ, ਮਨ ਸੀਤਲ ਹੋ ਗਿਆ, ਅਗਨ ਬੁੱਝੀ ਸੀਤਲ ਹੋਏ ਮਨੁਆ, ਸ਼ਾਂਤ ਸ਼ਾਂਤੀ ਆ ਗਈ, ਸੰਤੋਖ ਆ ਗਿਆ। ਪਰ ਇਹ ਚੀਜ਼ਾਂ ਤਾਂ ਅਸੀਂ ਬਾਹਰੋਂ ਲੱਭਦੇ ਹਾਂ, ਸਾਡੀ ਜਿੰਨੀ ਤਲਾਸ਼ ਹੈ ਨਾ ਇਹਨਾਂ ਚੀਜ਼ਾਂ ਲਈ, ਬਾਹਰੋਂ ਹੈ, ਅੰਦਰੋਂ ਨਹੀਂ। ਨੋਟ ਕਰੋ, ਇੱਕ ਬੜੀ ਵੱਡੀ ਚੀਜ਼ ਜਿਹੜੀ ਆਪਾਂ ਕੈਚ ਕਰਨੀ ਹੈ। ਸ਼ਾਂਤੀ ਸਾਰੇ ਲੋਕੀ ਕਹਿੰਦੇ ਨੇ ਜੀ ਬੜੇ ਅਸ਼ਾਂਤ ਆ ਅਸੀਂ, ਸ਼ਾਂਤੀ ਦੀ ਕੋਸ਼ਿਸ਼ ਕਰਦੇ ਨੇ, ਕੋਈ ਕਿੱਥੇ ਜਾ ਕੇ ਸ਼ਾਂਤੀ ਲੱਭਦਾ, ਕੋਈ ਕਹਿੰਦਾ ਚਲਾਂਗੇ ਹਿਲ ਸਟੇਸ਼ਨ 'ਤੇ ਚਲਾ ਜਾਵਾਂ, ਕੋਈ ਕਹਿੰਦਾ ਜੀ ਕਿਤੇ ਪਹਾੜਾਂ 'ਤੇ ਚਲਾ ਜਾਵਾਂ, ਕੋਈ ਕਹਿੰਦਾ ਤੀਰਥਾਂ 'ਤੇ ਚਲਾ ਜਾਵਾਂ, ਕੋਈ ਕਿਤੋਂ ਲੱਭਦਾ, ਕੋਈ ਕਿਤੇ ਲੱਭਦਾ। ਨੌਰਥ ਅਮਰੀਕਾ ਦੇ ਵਿੱਚ ਵੀ ਬੜੀ ਭੱਜ ਦੌੜ ਹੋ ਰਹੀ ਹੈ ਵੀ ਕਿਤੇ ਇਹ ਸ਼ਾਂਤੀ ਮਿਲ ਜਾਵੇ, ਪਰ ਬਾਹਰ ਨਹੀਂ ਸ਼ਾਂਤੀ। ਆ ਦੇਖੋ, ਸੀਤਲ ਸ਼ਾਂਤ ਸੰਤੋਖ ਹੋਏ ਸਭ ਬੁੱਝ ਤ੍ਰਿਸ਼ਨਾ। ਕਦੋਂ ਜਦੋਂ ਨਾਮ ਦਾ ਰਸ ਆਇਆ ਇਹਨੂੰ, ਤਾਂ ਫਿਰ ਜਾ ਕੇ ਇਹਨੂੰ ਇੱਕ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸ਼ਾਂਤੀ ਆ ਗਈ, ਸੁੱਖ ਆ ਗਿਆ, ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਸ਼ੀਤਲਤਾ ਸ਼ਾਂਤ ਸੰਤੋਖ ਹੋਏ ਸਭ ਬੁੱਝ ਤ੍ਰਿਸ਼ਨਾ। ਕਦੋਂ ਬੁੱਝਦੀ ਤ੍ਰਿਸ਼ਨਾ? ਤ੍ਰਿਸ਼ਨਾ ਬੁੱਝੇ ਹਰ ਕੇ ਨਾਲ, ਜਦੋਂ ਹਰੀ ਦਾ ਨਾਮ ਆਇਆ ਤਾਂ ਫਿਰ ਆ ਇਹਨੂੰ ਦਾਤਾਂ ਪ੍ਰਾਪਤ ਹੋਈਆਂ। ਸੋ ਸ਼ਾਂਤੀ ਬਾਹਰੋਂ ਲੱਭਣ ਦੀ ਕੋਸ਼ਿਸ਼ ਨਾ ਕਰਿਆ ਕਰੀਏ, ਸ਼ਾਂਤੀ ਲੱਭਣੀ ਹੈ ਤੇ ਅੰਤਰਮੁਖੀ ਹੋ ਕੇ ਜੋ ਗੁਰੂ ਨੇ ਸਾਨੂੰ ਤਰੀਕਾ ਦੱਸਿਆ ਉਹਦੇ ਮੁਤਾਬਕ ਆਪਾਂ ਇਹਦੀ ਖੋਜ ਕਰੀਏ। ਉਹ ਕਹਿੰਦਾ ਅੰਦਰ ਹੈ ਤੇ ਅੰਦਰ ਨੂੰ ਹੋ ਕੇ ਆਪਾਂ ਅੰਦਰੋਂ ਹੋ ਕੇ ਲੱਭੀਏ। ਅੰਦਰ ਹੋਣ ਲਈ ਆ ਜਿਹੜੀ ਆਪਾਂ ਸ਼ੁਰੂ ਜੀ ਤੋਂ ਕੀਤਾ ਸੀ, ਨਾਮ ਕਾਹਤ ਗੋਬਿੰਦ ਕਾ ਸੋਚੀ ਪਈ ਰਤਨਾ, ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਣਾ। ਜਦੋਂ ਇਹ ਜਾਪ ਕਰਦਾ ਹੈ, ਜਾਪ ਕਰਦਿਆਂ ਕਰਦਿਆਂ ਇਹਦਾ ਮਨ ਅੰਤਰਮੁਖੀ ਹੋਣਾ ਸ਼ੁਰੂ ਹੋ ਜਾਂਦਾ ਹੈ, ਅੰਤਰਮੁਖੀ ਹੋ ਕੇ ਨਾਮ ਦੀ ਪ੍ਰੈਜੈਂਸ ਨੂੰ ਮਾਣਦਾ ਹੈ, ਔਰ ਉਸ ਨਾਮ ਦੀ ਹਜ਼ੂਰੀ ਵਿੱਚ ਇਹ ਸਾਰੀਆਂ ਦਾਤਾਂ ਨੇ ਸ਼ੀਤਲ ਸ਼ਾਂਤ ਸੰਤੋਖ ਹੋਏ। ਗੱਲ ਕੀ, ਇਹ ਬਾਹਰੋਂ ਨਹੀਂ ਆਉਣੀਆਂ, ਸਾਡੇ ਅੰਦਰੋਂ ਉਪਜਣੀਆਂ ਨੇ। ਰਸਨਾ ਗੁਣ ਗੋਪਾਲ ਨਿਤ ਗਾਇਨ ਸ਼ਾਂਤ ਸਹਿਜ ਰਹਿਸ ਮਨ ਉਪਜਿਓ। ਸ਼ਾਂਤੀ ਸਹਿਜ ਰਹਿਸ ਮਨ ਉਪਜਿਓ ਵੀ ਸਾਡੇ ਅੰਦਰੋਂ ਅੰਤਰਾਤਮ ਵਿੱਚ ਸਪੁੱਟਤ ਹੋਇਆ, ਸੁੱਟ ਕੇ ਨਿਕਲਿਆ, ਸਪਰਾਊਟ ਅਪ ਹੋਇਆ, ਸਗਲੇ ਦੁੱਖ ਪਲੈਣ। ਜਦੋਂ ਇਹ ਚੀਜ਼ਾਂ ਆਉਂਦੀਆਂ ਨੇ ਤੇ ਨਾਲ ਦੁੱਖ ਉਡਾ ਦਿੰਦੀਆਂ ਨੇ ਆ ਕੇ। ਦੇਖੋ ਰੱਬ ਦੇ ਸੁੱਖ, ਰੱਬ ਦਾ ਸੁੱਖ, ਜਿੱਥੇ ਰੱਬ ਦਾ ਸੁੱਖ ਹੈ ਉੱਥੇ ਦੁੱਖ ਨਹੀਂ, ਜਿੱਥੇ ਦੁਨੀਆਂ ਦਾ ਸੁੱਖ ਹੈ ਉੱਥੇ ਨਾਲ ਦੁੱਖ ਚੰਬੜਿਆ ਹੋਇਆ। ਆਪਾਂ ਇੱਥੇ ਆ ਕੇ ਦੁਨਿਆਵੀ ਸੁੱਖ ਮੰਗਦੇ ਹਾਂ, ਸੁੱਖ ਮੰਗਦੇ ਹਾਂ, ਸੁੱਖ ਮੰਗਤ ਦੁੱਖ ਆ ਗਿਆ, ਸੁੱਖ ਮੰਗਿਆ ਨਾਲ ਦੁੱਖ ਆ ਗਿਆ। ਪਰ ਰੱਬ ਦਾ ਸੁੱਖ ਇਹੋ ਜਿਹਾ, ਉਹਦੇ ਵਿੱਚ ਪ੍ਰਭ ਕੀ ਪ੍ਰੀਤ ਸਦਾ ਸੁੱਖ ਹੋਏ, ਪ੍ਰਭ ਕੀ ਪ੍ਰੀਤ ਦੁੱਖ ਲੱਗੇ ਨਾ, ਇਹੋ ਜਿਹਾ ਸੁੱਖ ਹੈ ਜਿਹਦੇ ਵਿੱਚ ਦੁੱਖ ਨਹੀਂ। ਪਰ ਦੇਖੋ ਇਹੋ ਜਿਹੇ ਸੁੱਖ ਦੀ ਤਲਾਸ਼ ਘੱਟ ਹੈ, ਜਿਹੜਾ ਟੈਂਪੋਰਰੀ ਸੁੱਖ ਹੈ, ਜਿਹੜਾ ਫਲੀਟਿੰਗ ਸੁੱਖ ਹੈ, ਜਿਹੜਾ ਸੁੱਖ ਦੁੱਖਾਂ ਨਾਲ ਚੰਬੜਿਆ ਹੋਇਆ, ਉਹਦੇ ਲਈ ਆਪਾਂ ਸਾਰੇ ਤਲਾਸ਼ ਕਰਦੇ। ਪਰ ਜਿਹੜਾ ਮਹਾਂ ਸੁੱਖ ਹੈ, ਧਿਆਨ ਦੇਣਾ, ਨਾਮ ਧਿਆਏ ਮਹਾਂ ਸੁੱਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤਲ ਆਇਆ। ਨਾਮ ਧਿਆਏ ਮਹਾਂ ਸੁੱਖ, ਪਰ ਮਹਾਂ ਸੁੱਖ ਦੀ ਤਲਾਸ਼ ਕੋਈ ਨਹੀਂ ਕਰਦਾ। ਨਾ ਮਹਾਂ ਸੁੱਖ ਮਿਲਣਾ ਨਾਮ ਧਿਆਉਣ ਚ, ਪਰ ਨਾਮ ਧਿਆਉਣ ਚ ਕੌਣ ਲੱਗਦਾ? ਇੱਕ ਦੁਨੀਆਂ ਚ ਕੰਮ ਔਖਾ ਤੇ ਸਿਰਫ ਇੱਕ ਆਖਣ ਔਖਾ ਸੱਚਾ ਲੋ ਨਹੀਂ, ਕੋਈ ਕਰਦਾ ਤਾਂ ਸਿਰਫ ਆਪਾਂ ਆਹੀ ਕੰਮ ਨਹੀਂ ਕਰਦੇ, ਬਾਕੀ ਸਾਰੇ ਕਰੀ ਜਾਂਦੇ। ਪਰ ਨਹੀਂ, ਉਹ ਕਰ ਕੁਰ ਕੇ ਦੇਖ ਲਈਏ, ਚਾਰੇ ਕੁੰਡਾ ਭਾਲ ਕੇ ਦੇਖ ਲਈਏ, ਅਖੀਰ ਤੇ ਸਾਨੂੰ ਮੁੜ ਕੇ ਇੱਥੇ ਹੀ ਆਉਣਾ ਪੈਣਾ। ਇਹਦੇ ਬਿਨਾਂ ਛੁਟਕਾਰਾ ਕਿਸੇ ਦਾ ਨਹੀਂ, ਇਹਦੇ ਬਿਨਾਂ ਗੁਜ਼ਾਰਾ ਨਾ ਹੋਇਆ ਤੇ ਨਾ ਹੀ ਹੋਣਾ। ਇਹ ਤਾਂ ਤੱਤ ਕੱਢਿਆ ਗੁਰਬਾਣੀ ਦੇ ਵਿੱਚ, ਕਹੋ ਨਾਨਕੇ ਤੱਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ। ਗੁਰੂ ਕਹਿੰਦਾ ਛੁਟਕਾਰਾ ਨਹੀਂ, ਤੇ ਆਪਾਂ ਵੀ ਕੋਸ਼ਿਸ਼ ਨਾ ਕਰੀਏ ਛੁਟਕਾਰਾ ਕਰਨ ਦੀ। ਨਾਮ ਜਪਣ ਦੇ ਨਾਲ ਛੁਟਕਾਰਾ ਹੋਣਾ, ਸਿਮਰਨ ਕਰਨ ਦੇ ਨਾਲ ਛੁਟਕਾਰਾ ਹੋਣਾ, ਸਾਧ ਸੰਗਤ ਦੇ ਨਾਲ ਹੀ ਛੁਟਕਾਰਾ ਹੋਣਾ। ਸਾਧ ਸੰਗਤ ਤੇ ਸਿਮਰਨ ਦੋ ਚੀਜ਼ਾਂ ਨੇ ਜਿਹੜੀਆਂ ਪਰਮਾਤਮਾ ਦੇ ਸਰੀਰ ਤੱਕ ਜਾਣੀਆਂ ਨੇ। ਸਾਧ ਸੰਗਤ ਨੇ ਉਦੋਂ ਤੱਕ ਸਾਡੇ ਨਾਲ ਜਾਣਾ ਜਿੰਨੀ ਦੇਰ ਤੱਕ ਦੀ ਸੁਰਤ ਸ਼ਬਦ ਵਿੱਚ ਗੁਆਚ ਨਹੀਂ ਜਾਂਦੀ, ਸ਼ਬਦ ਵਿੱਚ ਲੋਸ ਨਹੀਂ ਹੋ ਜਾਂਦਾ, ਨਾਮ ਦੇ ਵਿੱਚ ਲੋਸ ਨਹੀਂ ਗੁਆਚ ਨਹੀਂ ਜਾਂਦਾ। ਹਾਂਜੀ ਸ਼ੀਤਲ, ਆ ਦੇਖੋ ਇਹੋ ਜਿਹੀ ਲਾਈਨਾਂ ਜਦੋਂ ਪੜ੍ਹਦੇ ਹਾਂ ਵੀ ਸ਼ੀਤਲ ਤਾਂ ਉੱਥੋਂ ਨਾਮ ਚੋਂ ਆਉਂਦੀ ਹੈ, ਸ਼ਾਂਤੀ ਨਾਮ ਚੋਂ ਆਉਂਦੀ ਹੈ, ਸੰਤੋਖ ਚ ਨਾਮ ਚੋਂ ਆਉਂਦਾ, ਫਿਰ ਨਾਮ ਦੀ ਤਲਾਸ਼ ਨਾ ਕਰੀਏ। ਜੇ ਇਹ ਆਪਾਂ ਕਹਿੰਦੇ ਜੀ ਫਲਾਣਾ ਡਾਕਟਰ ਹੈ, ਉਸ ਜਾਵਾਂਗੇ ਤੇ ਫਲਾਣੀ ਬਿਮਾਰੀ ਦੂਰ ਹੋ ਜਾਵੇਗੀ, ਭੱਜੇ ਜਾਂਦੇ ਹਾਂ। ਜੇ ਪੈਸਾ ਨਾ ਹੋਵੇ ਉਧਾਰਾ ਫੜ ਕੇ ਜਾਂਦੇ ਹਾਂ, ਛੁੱਟੀਆਂ ਨਾ ਹੋਵੇ ਛੁੱਟੀਆਂ ਲੈ ਕੇ ਜਾਂਦੇ ਹਾਂ। ਜੇ ਛੁੱਟੀਆਂ ਨਾ ਮਿਲਣ ਤੇ ਆਪਾਂ ਕਹਿੰਦੇ ਵਿਦਾਊਟ ਪੇ ਲੈ ਜਾਈਏ, ਜੇ ਵਿਦਾਊਟ ਪੇ ਨਾ ਮਿਲਣ ਆਪਾਂ ਕਹਿੰਦੇ ਜੋਬ ਛੱਡ ਦਿਓ, ਪਰ ਇਲਾਜ ਜ਼ਰੂਰ ਕਰਾਉਣਾ ਹੈ। ਇਵੇਂ ਹੀ ਅੱਗੇ ਜਾ ਕੇ ਬਿਰਤੀ ਇਹੋ ਜਿਹੀ ਹੋ ਜਾਂਦੀ ਹੈ, ਸਾਧ ਸੰਗਤ ਭੱਜ ਕੇ ਇਹਦੇ ਅੰਦਰ ਲਈ ਚਾਹ ਚੜ੍ਹਦਾ ਹੈ ਕਿ ਛੁੱਟੀਆਂ ਨਹੀਂ ਮਿਲਦੀਆਂ। ਕਹਿੰਦੇ ਕੋਈ ਨਹੀਂ, ਵਿਦਾਊਟ ਪੇ ਲੈ ਚਲੋ, ਸਮਾਗਮ ਹੀ ਅੱਠ ਦਿੰਦਾ, ਜ਼ਰੂਰ ਚੱਲੋ। ਜਿਹਨੇ ਵਿਦਾਊਟ ਪੇ ਦੀ ਮਹਾਂਪੁਰਖ ਗੁਰਮੁਖ ਕਹਿੰਦੇ ਕਹਿੰਦੇ ਹੁੰਦੇ ਨੇ, ਕਹਿੰਦੇ ਆ ਜਾਇਆ ਕਰੋ, ਜਿਵੇਂ ਵੀ ਹੋ ਸਕਦਾ ਆ ਜਾਇਆ ਕਰੋ, ਛੁੱਟੀਆਂ ਲੈ ਕੇ ਆ ਜਾਇਆ ਕਰੋ, ਵਿਦਾਊਟ ਪੇ ਆ ਜਾਇਆ ਕਰੋ, ਵਿਦਾਊਟ ਪੇ ਨਹੀਂ ਮਿਲਦੇ ਕਹਿੰਦੇ ਜੋਬ ਛੱਡ ਕੇ ਆ ਜਾਇਆ ਕਰੋ। ਪਰ ਨਹੀਂ, ਜਦੋਂ ਡਰਾਉਣ ਦੀ ਭਾਵਨਾ ਹੋਵੇ ਕਿ ਜੋਬ ਨਹੀਂ ਛੁਡਾਉਂਦਾ ਸਾਡੀ, ਉਹ ਸਾਰਾ ਕੁਝ ਠੀਕ ਕਰ ਦਿਆ ਕਰੇਗਾ। ਕਹਿੰਦੇ ਪੈਸੇ ਕੋਲ ਨਹੀਂ ਹੈਗੇ, ਉਧਾਰੇ ਫੜ ਕੇ ਆ ਜਾਇਆ ਕਰੋ, ਉਧਾਰੇ ਨਹੀਂ ਮਿਲਦੇ ਲੋਨ ਲੈ ਕੇ ਆ ਜਾਇਆ ਕਰੋ, ਲੋਨ ਨਹੀਂ ਮਿਲਦਾ ਕਹਿੰਦੇ ਬੈਂਕ ਲੁੱਟ ਕੇ ਆ ਜਾਇਆ ਕਰੋ। ਵੀ ਆ ਤਾਂ ਜਾਓ, ਇੱਥੇ ਤਾਂ ਆਉਂਦਾ, ਇਹ ਤਾਂ ਲੱਖ ਕਰੋੜੀ ਮਿਲੇ ਨਾ ਕੇ ਜਿਸੇ ਪ੍ਰਾਪਤ ਤਿਸ ਹੀ ਦੇ, ਇਹ ਤਾਂ ਲੱਖਾਂ ਕਰੋੜਾਂ ਦੇ ਨਾਲ ਵੀ ਚੀਜ਼ ਨਹੀਂ ਮਿਲਦੀ ਸਾਨੂੰ। ਆ ਦੇਖੋ, ਲੱਖ ਕਰੋੜੀ ਮਿਲੇ ਨਾ ਕੇ ਜਿਸੇ ਪ੍ਰਾਪਤ ਤਿਸ ਹੀ ਦੇ, ਇਹ ਉਹਨੂੰ ਮਿਲਦੀ ਜਿਹਦੇ ਤੇ ਉਹ ਬਖਸ਼ਿਸ਼ ਕਰਦਾ, ਪਰ ਕਿੱਥੇ ਮਿਲਦਾ ਇਹ ਰਸ, ਕਿੱਥੇ ਵਿਕਦਾ ਹੈ ਇਹਦਾ ਸੌਦਾ, ਕਿੱਥੇ ਹੁੰਦਾ ਹੈ? ਹਰ ਰਸ ਸਾਧੂ ਸਾਧ ਸਮਾਏ, ਇੰਨੀ ਇੰਪੋਰਟੈਂਸ ਨਹੀਂ ਆਪਾਂ ਸੰਗਤ ਨੂੰ। ਪੁਰਾਣੇ ਜ਼ਮਾਨੇ 'ਚ ਲੋਕੀ ਪੈਦਲ ਆਉਂਦੇ ਹੁੰਦੇ ਸੀ ਕਾਬਲ ਤੋਂ ਕਦਾਰ ਤੋਂ, ਕਿੱਥੇ ਕਿੱਥੇ ਸਾਧ ਸੰਗਤ ਦਰਸ਼ਨਾਂ ਵਾਸਤੇ ਕਰਨ ਵਾਸਤੇ, ਉਦੋਂ ਪੈਦਲ ਆਉਂਦੇ ਸੀ। ਅੱਜ ਕੱਲ੍ਹ ਤੋਏ ਹੋਏ ਸਕੂਟਰ ਬਣ ਗਏ ਨੇ, ਟਰਾਲੀਆਂ ਹੋ ਗਈਆਂ ਨੇ, ਬੱਸਾਂ ਹੋ ਗਈਆਂ ਨੇ, ਗੱਲ ਕੀ ਪਲੇਨ ਬਣ ਗਏ ਨੇ। ਇਹ ਸਾਰੀਆਂ ਚੀਜ਼ਾਂ ਸਾਧ ਸੰਗਤ 'ਚ ਆਉਣ ਵਾਸਤੇ ਬਣੀਆਂ ਨੇ। ਜੇ ਇਹ ਸਾਨੂੰ ਚੀਜ਼ਾਂ ਸਾਧ ਸੰਗਤ ਤੋਂ ਰੱਬ ਤੋਂ ਦੂਰ ਲਿਜਾਂਦੀਆਂ ਨੇ, ਤੇ ਇਹ ਸਾਰਾ ਕੁਝ ਸਾਨੂੰ ਨਰਕਾਂ ਦੇ ਵੱਸ ਪਾ ਰਹੀਆਂ ਨੇ, ਇਹਦੀ ਕੋਈ ਕੀਮਤ ਨਹੀਂ। ਔਰ ਜਿਹੜੀਆਂ ਨੋਟ ਕਰਨ ਵਾਲੀ ਗੱਲ ਹੈ, ਜਿਹੜੀਆਂ ਚੀਜ਼ਾਂ ਸਾਨੂੰ ਰੱਬ ਨੂੰ ਭੁਲਾਉਂਦੀਆਂ ਨਾ, ਅਗਲੇ ਜਨਮ ਦੇ ਵਿੱਚ ਇਹ ਸਾਡੇ ਕੋਲ ਮਿਸਿੰਗ ਹੋਣਗੀਆਂ, ਸਾਡੇ ਕੋਲ ਨਹੀਂ ਹੋਣਗੀਆਂ, ਇਹ ਸਾਡੇ ਬਾਹਰ ਹੋਣਗੀਆਂ ਸਾਡੇ ਜੀਵਨ 'ਚ। ਜਿਹੜੀ ਚੀਜ਼ ਸਾਨੂੰ ਰੱਬ ਦੇ ਨੇੜੇ ਲਿਆਉਂਦੀ ਹੈ, ਇਹ ਸਾਰਾ ਹੀ ਸ਼ਿੰਗਾਰ, ਸਾਰਾ ਕੁਛ ਭਗਤੀ। ਇਹ ਚੀਜ਼ਾਂ ਮਾੜੀਆਂ ਨਹੀਂ, ਪਰ ਇਹ ਰੱਬ ਨੇ ਕਿਉਂ ਬਖਸ਼ੀਆਂ ਸੀ, ਇਹ ਪਲੇਨ ਕਿਉਂ ਬਣਾਏ ਨੇ? ਕਿਉਂਕਿ ਹੁਣ ਲੋਕੀ ਬਾਹਰ ਰਹਿੰਦੇ ਨੇ, ਇਹ ਸੰਗਤ 'ਚ ਜਾਣਾ ਹੋਵੇ ਤਾਂ ਪੈਦਲ ਕਿਵੇਂ ਜਾਣਗੇ? ਇਹ ਰੱਬ ਦੀ ਮਿਹਰ ਕਰਕੇ ਸਾਰਾ ਕੁਛ ਬਣਿਆ ਹੈ। ਵੀ ਚਲੋ ਹੁਣ ਸਾਨੂੰ 16 ਘੰਟੇ ਲੱਗਦੇ ਨੇ, ਸਾਰੇ 16 ਘੰਟੇ 'ਚ ਇੱਥੇ ਆ ਜਾਂਦੇ ਹਾਂ, ਇੱਥੋਂ ਬੰਬੇ ਜਾਣਾ ਤਾਂ ਜ਼ਿਆਦਾ ਟਾਈਮ ਲੱਗਦਾ। ਇਹ ਮਿਹਰ ਹੀ ਸੀ ਨਾ ਉਹਦੀ ਕਿ ਇੰਨੀ ਦੂਰ ਭੱਜ ਕੇ ਸੰਗਤਾਂ ਨੂੰ ਦਰਸ਼ਨ ਕਰਨ ਵਾਸਤੇ ਆ ਜਾਂਦੇ ਹਾਂ, ਇੱਥੇ ਉੱਠਿਆ ਰੱਬ। ਇਹ ਪਲੇਨ ਬਣੇ ਸੰਗਤ 'ਚ ਆਉਣ ਵਾਸਤੇ ਨੇ, ਇਹ ਸਕੂਟਰ ਬਣੇ ਸੀ ਵੀ ਚਲੋ ਇੱਥੋਂ ਨੇੜੇ ਰਹਿੰਦਾ, ਸ਼ਾਇਦ ਲੇਟ ਨਾ ਹੋ ਜਾਏ ਕੀਰਤਨ ਸਮਾਪਤ ਹੋ ਜਾਏ, ਪਹਿਲਾਂ ਜਾ ਕੇ ਕੀਰਤਨ ਸੁਣਾ ਹੀ ਆਪਾਂ ਜਾ ਕੇ। ਇਸ ਵਾਸਤੇ ਧਾਰਾ ਇਸੇ ਵਾਸਤੇ ਬਣੀਆਂ ਸੀ, ਟੈਲੀਫੋਨ ਬਣੇ ਸੀ ਕਾਹਦੇ ਵਾਸਤੇ? ਵੀ ਚਲੋ ਕਈ ਵਾਰ ਨੇੜੇ ਨਹੀਂ ਹੁੰਦੇ ਗੁਰਮੁਖ ਪਿਆਰੇ, ਕੋਈ ਗੱਲ ਗੁੱਲ ਕਰਨੀ ਹੁੰਦੀ ਹੈ, ਗੁਰਬਾਣੀ ਦਾ ਪਿਆਰ ਲੈਣਾ ਹੁੰਦਾ, ਚਲੋ ਫੋਨ ਕਰਕੇ ਲੈ ਲਈਏ ਆਪਾਂ। ਇਹਨੇ ਇਧਰੋਂ ਚਾਹ ਚੜਾਉਣ ਵਾਸਤੇ ਸੀ, ਇਹ ਚੀਜ਼ਾਂ ਰੱਬ ਵਾਲੇ ਪਾਸੇ ਲੱਗਣ ਵਾਸਤੇ ਦਿੱਤੀਆਂ ਸੀ। ਘਰ ਮਿਲੇ ਸੀ ਕਾਹਦੇ ਵਾਸਤੇ? ਮਿਲੇ ਸੀ ਸਾਨੂੰ ਕਿ ਘਰ ਘਰ ਅੰਦਰ ਧਰਮਸ਼ਾਲ ਹੋਵੇ, ਇੱਥੇ ਗੁਰੂ ਦਾ ਪਿਆਰ, ਇੱਥੇ ਸੰਗਤਾਂ ਦੇ ਚਰਨ ਪੈਣ, ਇੱਥੇ ਗੁਰਬਾਣੀ ਦਾ ਰੰਗ ਰਸ ਡੁੱਲ ਡੁੱਲ ਕੇ ਪਵੇ, ਹਰ ਰਸ ਡੁੱਲ ਡੁੱਲ ਕੇ ਪਵੇ, ਕੋਈ ਆਵੇ ਸੀ ਬਾਹਰੋਂ, ਕੋਈ ਸ਼ਾਂਤੀ ਲੈ ਕੇ ਜਾਵੇ ਘਰ ਦੇ ਵਿੱਚੋਂ, ਕੋਈ ਰੰਗ ਰਸ ਮਾਣ ਕੇ ਜਾਵੇ ਬਈ। ਇਹ ਚੀਜ਼ਾਂ ਚੰਗੀਆਂ ਨੇ, ਸਾਰੀਆਂ ਚੰਗੀਆਂ ਨੇ, ਪਰ ਇਹਨਾਂ ਨੂੰ ਆਪਾਂ ਰੱਬ ਦੇ ਰਸਤੇ ਤੇ ਤੁਰਨ ਲਈ ਵਰਤਣਾ ਹੈ। ਜੇ ਨਾ ਹੁਣ ਵਰਤੀਆਂ ਆਪਾਂ ਇਹ ਚੀਜ਼ਾਂ, ਧਿਆਨ ਦੇਣਾ, ਅਗਲੇ ਜਨਮ ਦੇ ਵਿੱਚ ਅਸੀਂ ਬਹੁਤ ਇਹ ਸਾਡਾ ਜੀਵਨ ਇਹ ਲਾਸ ਕੰਪਨਸੇਸ਼ਨ ਹੈ। ਨਾ ਕੋਈ ਕਹਿੰਦਾ ਜੀ ਇਥੋਪੀਆ ਦੇ ਵਿੱਚ ਲੋਕੀ ਭੁੱਖੇ ਮਰਦੇ ਨੇ, ਇਹ ਰੱਬ ਦਾ ਬੜਾ ਅਨਿਆਏ ਕਰਦਾ ਪਿਆ, ਸਾਰੇ ਭੁੱਖੇ ਕਹਿੰਦੇ ਇੰਨਾ ਸੋਕਾ ਪੈ ਗਿਆ। ਮੈਂ ਕਹਿੰਦਾ ਨਹੀਂ, ਪਿਛਲੇ ਜਨਮ 'ਚ ਇਹ ਲੋਕ ਖਾਂਦੇ ਪੀਂਦੇ ਸੀ, ਬੜੇ ਚੰਗੇ ਅਮੀਰ ਸੀ, ਬੜੇ ਚੰਗਾ ਸੋਹਣਾ ਜੀਵਨ ਸੀ ਇਹਨਾਂ ਦਾ ਮਾਇਕੀ ਤੌਰ 'ਤੇ, ਬਾਹਰਲਾ ਜੀਵਨ। ਪਰ ਇੰਨਾ ਕੁਛ ਹੁੰਦਿਆਂ ਹੋਇਆ ਇਹਨਾਂ ਨੇ ਜੀਵਨ ਰੱਬ ਦੀ ਭੁੱਲ ਵਿੱਚ ਗੁਜ਼ਾਰਿਆ, ਰੱਬ ਨੂੰ ਵਿਸਾਰੇ ਰੱਖਿਆ, ਰੱਬ ਨੂੰ ਯਾਦ ਨਹੀਂ ਕੀਤਾ। ਤੇ ਫਿਰ ਰੱਬ ਨੇ ਕੀਤਾ ਵੀ ਚਲੋ ਜੇ ਖਾਂਦੇ ਆ ਪੀਂਦੇ ਆ ਤੁਸੀਂ ਰੱਬ ਨੂੰ ਨਹੀਂ ਯਾਦ ਕੀਤਾ ਤਾਂ ਭੁੱਖੇ ਰਹਿ ਕੇ ਦੇਖ ਲਓ। ਹਾਂ ਇਹ ਹੁੰਦਾ ਐਵੇਂ, ਜੇ ਆਪਾਂ ਹੁਣ ਖਾਂਦੇ ਪੀਂਦੇ ਆ ਐਸ ਕਰਨੇ ਆ ਇੰਨੀਆਂ, ਜੈ ਪ੍ਰਸਾਦ 36 ਅੰਮ੍ਰਿਤ ਖਾਏ ਤਿਸ ਠਾਕਰ ਕੋ, ਉਹ ਤਾਂ ਕਹਿੰਦਾ ਇਹਨੇ 36 ਜਿਹਦੀ ਕਿਰਪਾ ਨਾਲ 36 ਪਦਾਰਥ ਖਾਣਾ ਉਹਨੂੰ ਯਾਦ ਕਰ। ਇਹ ਫੀਸ ਹੈ ਸਾਡੀ, ਯਾਦ ਕਰਨਾ ਸ਼ੁਕਰ ਕਰਨਾ ਬਹੁਤ ਵੱਡੀ ਫੀਸ ਹੈ। ਲੋਕ ਇਹ ਚੀਜ਼ ਦੀ ਫੀਸ, ਬੱਚਾ ਫੀਸ ਨਾ ਦੇਵੇ ਸਕੂਲ ਦੇ ਵਿੱਚ ਤੇ ਸਕੂਲ 'ਚ ਰਹਿਣ ਦਿੰਦੇ ਉਹਨੂੰ, ਟਿਕਣ ਦਿੰਦੇ ਨੇ ਉਹਨੂੰ ਨਾ, ਜੇ ਆਪਾਂ ਫੀਸ ਨਹੀਂ ਦਿੰਦੇ ਤੇ ਇਹ ਅਗਲੇ ਜਨਮ 'ਚ ਚੀਜ਼ ਆਪਣੇ ਆਪ ਹੀ ਵਿਦਵਾਹ ਕਰ ਲਵੇ, ਇਹ ਘੱਟ ਜਾਵੇਗੀ। ਸੋ ਵੀ ਫੀਸ ਦਿਆ ਕਰੀਏ, ਸ਼ੁਕਰ ਕਰਿਆ ਕਰੀਏ ਉਸ ਮਿਹਰਬਾਨ ਪਿਤਾ ਦਾ, ਉਹਨੂੰ ਯਾਦ ਕਰਿਆ ਕਰੀਏ, ਫਿਰ ਜਦੋਂ ਯਾਦ ਕਰਾਂਗੇ ਤਰੁੱਟ ਕੇ ਸਾਨੂੰ ਹੋਰ ਬਖਸ਼ੇਗਾ। ਉਹਦੇ ਕੋਲ ਤਾਂ ਬੇਅੰਤ ਦਾਤਾਂ ਨੇ, ਰੱਬ ਬੇਅੰਤ ਹੈ, ਉਹਦੀਆਂ ਦਾਤਾਂ ਬੇਅੰਤ ਨੇ, ਪਰ ਜਿਹੜਾ ਸਿਮਰਨ ਕਰਨ ਲੱਗ ਜਾਏ ਉਹਨੂੰ ਛੱਤ ਫਾੜ ਕੇ ਦਿੰਦਾ, ਬੜਾ ਮਿਹਰਬਾਨ ਹੋ। ਆਹ ਮਾਇਕੀ ਚੀਜ਼ਾਂ ਤਾਂ ਕੁਛ ਵੀ ਨਹੀਂ, ਸਭ ਤੋਂ ਵੱਡੀ ਉਹਦੇ ਘਰ 'ਚ ਦਾਤ ਸੀ, ਉਹਦਾ ਨਾਮ 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 ਨਾਮ। ਸੋ ਨਾਮ ਦੇ ਪਿੱਛੇ ਦੌੜੀ, ਜਦੋਂ ਨਾਮ ਆ ਗਿਆ, ਜਿੱਥੇ ਦਾਤਾ ਆ ਗਿਆ ਉੱਥੇ ਉਹਦੀ ਦਾਤ ਆ ਗਈ। ਹਾਂਜੀ, ਸੀਤਲ ਸ਼ਾਂਤ ਸੰਤੋਖ ਹੋਏ ਸਭ ਬੁੱਝੀ ਤ੍ਰਿਸ਼ਨਾ, ਦਹਿ ਤੇ ਸਤਾਵਤ ਮਿਟ ਗਏ, ਨਿਰਮਲ ਥਾਣ ਬਸਣਾ। ਅੱਗੇ ਮਨ ਭੱਜਦਾ ਸੀ, ਬਾਹਰ ਮੁਕੀ ਸੀ, ਕਦੇ ਇੱਧਰ ਜਾ ਕਦੇ ਉੱਧਰ ਜਾ, ਹੁਣ ਅੰਦਰੋਂ ਇਹਨੂੰ ਅੰਦਰੋਂ ਹੀ ਹਰੀ ਕੋਈ ਚਾਟ ਮਿਲ ਗਈ, ਅੰਦਰੋਂ ਥੋੜਾ ਜਿਹਾ ਖਿਲਾਉਣਾ ਅੰਦਰੋਂ ਹੀ ਲੱਭ ਗਿਆ, ਬਸ ਉਹਦੇ ਨੇ ਖੇਡੀ ਜਾਂਦਾ। ਹੁਣ ਇਹੋ ਜਿਹਾ ਰਸ ਆ ਗਿਆ, ਹੁਣ ਉਹਦੇ ਚੋਂ ਨਿਕਲਣ ਨੂੰ ਦਿਲ ਹੀ ਨਹੀਂ ਕਰਦਾ। ਇਹ ਦਹਿ ਦੇ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਇਹਦਾ ਮਨ ਰੁੱਖਾ ਸੁੱਖਾ, ਕਦੇ ਇੱਧਰ ਨੂੰ ਭੱਜਦਾ ਸ਼ਾਇਦ ਇੱਥੇ ਸ਼ਾਂਤੀ ਮਿਲ ਜਾਏ, ਇੱਧਰ ਨੂੰ ਭੱਜਦਾ ਸ਼ਾਂਤੀ ਮਿਲ ਜਾਏ, ਲੋਕੀ ਕੈਨੇਡਾ ਅਮਰੀਕਾ ਭੱਜ ਕੇ ਗਏ, ਸ਼ਾਂਤੀ ਛੋਟੀ ਉੱਥੇ ਵੀ ਨਹੀਂ ਲੱਭੀ। ਸ਼ਾਂਤੀ ਕਿੱਥੇ ਹੈ ਬਾਹਰ? ਸ਼ਾਂਤ ਅੰਦਰ ਹੈ ਸਾਡੇ ਨੂੰ। ਹਾਂਜੀ, ਇਹ ਉਦੋਂ ਜਦੋਂ ਅੰਦਰ ਨਿਰਮਲ ਥਾਨ ਵਸਣਾ, ਨਿਰਮਲ ਥਾਨ ਹੈ ਅੰਦਰ ਸ਼ਬਦ ਸੁੱਤ ਦਾ ਥਾਨ, ਇਲਾਹੀ ਜੀਵਨ, ਰੱਬੀ ਜੀਵਨ, ਸਭ ਸੁਰਤ ਇੱਕ ਨਾਮ ਦਾ ਪਲੇਨ, ਡਿਵਾਈਨ ਪਲੇਨ, ਸਪਿਰਚੁਅਲ ਪਲੇਨ। ਜਦੋਂ ਇਹਦੀ ਸੁਰਤ ਸਪਿਰਚੁਅਲ ਪਲੇਨ 'ਚ ਗਈ, ਨਾਮ 'ਚ ਗਈ, ਨਿਰਮਲ ਸਥਾਨ ਬਸਣਾ ਹੋਇਆ, ਉੱਥੇ ਬਦਹਿ ਦਾ ਸਤਾਵਤ ਮਿਟ ਗਏ। ਹੁਣ ਮਨ ਇਹਦਾ ਜਿਹੜਾ ਭੱਜਣ ਤੋਂ ਰੁਕ ਗਿਆ, ਟਿਕ ਗਿਆ, ਸ਼ਾਂਤ ਟਿਕ, ਫਿਰ ਕਰ ਬੈਸੋ ਹਰਜਨ ਪਿਆਰੇ। ਮੀਨਸ ਅੰਦਰ ਇਹ ਮਨ ਜਿਹੜਾ ਸੀ, ਸੁਰਤ ਜਿਹੜੀ ਸੀ ਅੰਦਰ ਅੰਦਰਲੇ ਘਰ ਵਿੱਚ, ਨਿੱਜ ਘਰ ਵਿੱਚ, ਇੱਥੇ ਰੁਕ ਰੁਕ ਕੇ ਬਹਿ ਗਈ, ਟਿਕ ਕੇ ਬੈਠ ਗਈ ਅੰਦਰ। ਹਾਂਜੀ, ਰਾਖਣ ਹਾਰੇ ਰਾਖਿਆ ਭੈ ਭਰਮ ਪਸਣਾ, ਜਦੋਂ ਮਿਹਰ ਹੋਈ, ਜਦੋਂ ਉਹਦਾ ਸਿਰ ਤੇ ਹੱਥ ਹੋਇਆ, ਤੂੰ ਮੇਰਾ ਰਾਖਾ ਸਭ ਨਹੀਂ ਖਾਈ ਹੋਇਆ, ਉੱਥੇ ਭਰਮ ਹੈ ਹੀ ਨਹੀਂ। ਭਰਮ ਨੇ ਹਨੇਰੇ ਵਿੱਚ, ਚਾਨਣ ਵਿੱਚ ਕੋਈ ਭਰਮ ਨਹੀਂ, ਨਾ ਰੱਬ ਦਾ ਪਿਆਰ, ਜਿਹੜਾ ਇਹ ਚਾਨਣ ਹੈ ਰੱਬ ਦੀ ਹਜ਼ੂਰੀ ਚਾਨਣ, ਉੱਥੇ ਭੈ ਭਰਮ ਪਸਣਾ, ਸਭ ਭਰਮ ਨੱਸ ਗਏ। ਇੱਥੇ ਫੋਟੋ ਆਂਡਾ ਭਰਮ ਕਾ ਮਨੇ ਪਿਆ ਪ੍ਰਗਾਸ, ਜਦੋਂ ਨਾਮ ਦਾ ਪ੍ਰਗਾਸ ਹੋਇਆ ਤੇ ਸਾਰਾ ਭਰਮ ਦਾ ਆਂਡਾ ਫੁੱਟ ਗਿਆ। ਭਰਮ ਸਾ, ਭਰਮ ਮੀਨਸ ਹਨੇਰਾ, ਭਰਮ ਮੀਨਸ ਅਗਿਆਨਤਾ, ਭਰਮ ਮੀਨਸ ਇਗਨੋਰੈਂਸ। ਇਹ ਸਾਰੀ ਹੋਮੇ, ਜੋ ਕੁਛ ਵੀ ਨਾਮ ਤੋਂ ਬਿਨਾਂ ਜਿਹੜੀਆਂ ਚੀਜ਼ਾਂ ਆਪਾਂ ਇਕੱਠੀਆਂ ਕੀਤੀਆਂ ਨੇ, ਇਹ ਸਾਰੀਆਂ ਭਰਮ ਦੇ ਵਿੱਚ ਨੇ। ਜਦੋਂ ਉਹ ਚਾਨਣ ਆਇਆ ਤੇ ਇਹ ਸਾਰਾ ਕੁਛ ਹੀ ਉੱਡ ਪੁੱਟ ਗਿਆ। ਪੇਖ ਸਾਧ ਦਰਸ਼ਨਾ, ਹਾਂਜੀ ਪੇਖ ਸਾਧ ਦਰਸ਼ਨਾ, ਜਦੋਂ ਇਹ ਸਾਧ ਸੰਗਤ ਮਿਲੀ, ਸਾਧ ਸੰਗਤ ਦਰਸ਼ਨ ਕੀਤੇ
ਜੀਵਨ ਵਾਲਿਆਂ ਦੀ, ਜਿਹਨਾਂ ਦਾ ਜੀਵਨ ਗੁਰਬਾਣੀ ਹੋਵੇ ਉਹਨਾਂ ਦੀ ਸੰਗਤ ਕਰਾਂਗੇ, ਜਿਵੇਂ ਜਿਵੇਂ ਸੰਗਤ ਕਰਾਂਗੇ ਸੰਗਤ ਵਧਾਵਾਂਗੇ, ਜਿਉਂ ਜਿਉਂ ਉਦੋਂ